जगत गुरु बाबा जी धन गुरु नानक देव साहब जी का पवित्र पावन इतिहास आप जी सरवण कर रहे हो। साहब जी बाल लीला दे चोज वरतौंदे है। अज हत्थां विच कुछ कागज फड़े ने पिता जी ने वेखे हन। पुछया नानक जी की पढ़ रहे हो? आख्या पिता जी सप्त सलोकी गीता पढ़ रहा। हैरान सन सुन के पिता जी। आख्या मैनू भी सुनाओगे? पहला श्लोक सुनाए फिर उहदे अर्थ करके सुनाए। पिता जी हैरान सन कि नानक ने तां किते पहला ये पढ़े नहीं। जो पांधे ने कहा सी बिल्कुल सच है, ये तां पहला ही पढ़े पढ़ाए हन। इन्हां दे जन्म समय जो पंडित हरदयाल ने बोल कहे सन वह भी सच हो रहे ने। घर आए माता तृप्ता जी नाल बचन कीता। तृप्ता जी नानक तां बड़ा सियाणा है, वह तो सब कुछ पढ़िया, हुण तक तो इदा है, पता नहीं वड्डा हो के इदा रहे के ना रहे। माता जी ने भी अगों आख्या नानक आम बालकां वर्गा बालक नहीं है। जदों इहदा जन्म होया इह रोया नहीं, हस रहा सी, और बच्चियां विच खेडदिआं कदे किसे बच्चे नाल लड़दा नहीं है, कदे अपने मूँह तो कवड़ कड़वा नहीं बोलता है। एहो जे बोल बोलदा है कि सारे बच्चे बड़े ध्यान नाल गोह नाल आले दुआले कट्ठे हो के सुनदे हन। यह वाकई कोई अवतारी पुरश है। इस तरह माता जी भी कह रहे ने, पिता जी भी आपस विच दंपति ये गल्लां कर रहे ने। जगत गुरु गुरु नानक साहब जी महाराज जी बाल लीला कर रहे ने। आओ मन विरतियां एकागर करिए। जगत गुरु जाहर पीर, जगत गुर बाबा धन श्री गुरु नानक देव साहब जी महाराज, गरीब नवाज पातशाह दे पवित्र चरण कमलों का ध्यान अपने हिरदयां च धारण करो। रसना नूं पवित्र कर दे। आखो जी सतनाम श्री
वाहे गुरु साहिब जी,
सतनाम श्री
वाहे गुरु साहिब जी। उत श्री नानक खेल मचावता,
उधर जगत गुरु धन श्री गुरु नानक देव साहिब जी महाराज अनेक प्रकार दियां खेडां खेडदे हन।
तलवंडी की बीथी तावता,
राए भोए दी तलवंडी दे बाजारां विच जगत गुरु पातशाह जी महाराज जी बड़ी तेजी दे नाल दौड़दे हन।
चढ़ा तारो बर जस पद कूदै,
कदे दरख्तां ते जा चढ़दे ने बच्चियां दे नाल, दरख्तां दे उच्चे उच्चे तणियां ते जा चढ़दे हन, फिर उत्ते चणियां तणियां ते चढ़ के हुलारा मारदे ने, कदे दरख्तां दे उपर चढ़ के थले जमीन ते भुंजियां छाल मारदे हन, छलांग लगाउंदे हन।
सिस को सिस मिल लोचन मुंदै,
बच्चे आपस में जदों मिलदे आ सतगुरां दे नाल एक दूजे अखी मीटना खेडदे हन, अखां दे उत्ते हथ रख के अखां मीच लैंदे ने, ते इस प्रकार दे नाल दौड़ के भज के एक दूजे नूं लभदे हन।
भाग चलै नह देत गहाई,
सतगुरु जी इन्नी तेजी नाल दौड़दे ने, फुरती नाल दौड़दे ने कि कोई बच्चा महाराज जी दे बराबर दौड़ के सतगुरां नूं पकड़ नहीं सकदा। हालांकि सतगुरां तों कुछ उम्र करके वड्डे बालक भी ने, उह भी सतगुरां दे पिछे दौड़ के महाराज जी दे बराबर नहीं पुजदे। इन्नी तेजी नाल जगत गुरु गुरु नानक साहब जी दौड़दे हन।
अत लघुता कर छुए है दाई,
एक दाई खेडना हुंदा, दाई दा मतलब हुंदा है एक जना विच खलो जांदा, बाकी आले दुआले बच्चे जेड़े ने, अजकल तां इह खेडां समाप्त ही हो गईआं, ना नगरां च खेडियां जांदियां ना शहरां विच, मोबाइलां विच ही बच्चे बहुतियां खेडां खेडदे हन। तो यह पुराने समय में कुछ दहाके पहला भी यह खेडां खेडियां जांदियां सी, बच्चा एक दे विच खलो जाना, बाकी आले दुआले घेरा पा के वो छूंदा सी, फिर जेड़ा छूंदा सी फिर वह विच खलो जाना, फिर उन्हें किसी दूजे नूं छूना, इदां कहिंदे दाई लाणा खेडदे सन। सतगुरु सच्चे पातशाह जी महाराज जी भी ये खेड खेडदे ने। एक जना पहला छूण दा यतन करदा आले दुआले बच्चियां नूं फुरती नाल, वह आके झकावा देंदे आ, कोलो लंघदे आ, दौड़दे आ, जे कोई छूया जांदा फिर उहनू उत्थे उहदी जगह ते खड़ा करदे आ, फिर उह अगे तीजे नू छूण दा यतन करदा। ये खेड सतगुरु गुरु नानक साहब जी खेडदे हन।
ਇੱਕ ਇੱਕ ਕੋ ਲੈ ਕੰਧ ਉਚਾਈ।
ਫਿਰ ਚੱਕਣ ਚਕਾਈ ਖੇਡ ਕਹਿ ਦਿੰਦੇ ਨੇ ਇਸ ਨੂੰ, ਮੋਢਿਆਂ ਦੇ ਉੱਤੇ ਚੱਕ ਲੈਂਦੇ ਹਨ, ਚੱਕ ਕੇ ਦੌੜਦੇ ਨੇ। ਇੱਦਾਂ ਕਈ ਪ੍ਰਕਾਰ ਦੀਆਂ ਬਾਲਕਾਂ ਨੇ ਖੇਡਾਂ ਬਣਾਈਆਂ ਹੁੰਦੀਆਂ ਸਨ। ਕਹਿੰਦੇ ਝੂੰਟੇ ਦੇਣੀ ਖੇਡ ਹੈ ਇਹ, ਜਾਂ ਪੱਥਰ ਦੇ ਉੱਤੇ ਪੱਥਰ ਮਾਰਦੇ, ਇੱਕ ਪੱਥਰ ਜਿੱਥੇ ਤੱਕ ਅੱਗੇ ਤੱਕ ਚੱਲ ਕੇ ਜਾਂਦਾ ਉੱਥੇ ਤੱਕ ਇੱਕ ਬੱਚਾ ਦੂਜੇ ਬੱਚੇ ਨੂੰ ਚੁੱਕ ਕੇ ਲੈ ਕੇ ਜਾਂਦਾ ਮੋਢਿਆਂ ਤੇ। ਇਸ ਪ੍ਰਕਾਰ ਦੇ ਨਾਲ ਵੀ ਇਹ ਖੇਡਾਂ ਖੇਡਦੇ, ਜਾਂ ਮੋਢਿਆਂ ਤੇ ਚੁੱਕ ਕੇ ਗਧਾੜੇ ਚੁੱਕ ਕੇ ਦੂਜੇ ਬੱਚੇ ਨੂੰ ਦੌੜਦੇ, ਫਿਰ ਦੌੜ ਲਾ ਕੇ ਇੱਕ ਦੂਜੇ ਨੂੰ ਪਕੜਨ ਦਾ ਯਤਨ ਕਰਦੇ।
ਜਾਹੇ ਨਿਸ਼ਾਨੀ ਜਹਾਂ ਬਣਾਈ,
ਫਿਰ ਜਿੱਥੇ ਨਿਸ਼ਾਨੀ ਬਣਾਈ ਹੁੰਦੀ ਸੀ, ਵੇਖੋ ਵੀ ਇਹ ਬੱਚੇ ਨੂੰ ਮੋਢਿਆਂ ਤੇ ਚੁੱਕ ਕੇ ਉੱਥੇ ਤੱਕ ਲੈ ਕੇ ਜਾਂਦਾ। ਆਪਣੇ ਤੋਂ ਕਈ ਵਾਰੀ ਜ਼ਿਆਦਾ ਵਜਨ ਵਾਲੇ ਬੱਚਿਆਂ ਨੂੰ ਵੀ ਮੋਢੇ ਤੇ ਚੁੱਕ ਕੇ ਦੌੜਦੇ ਨੇ, ਜਿੱਥੇ ਨਿਸ਼ਾਨੀ ਦੱਸੀ ਜਾਂਦੀ ਹੈ ਉੱਥੇ ਤੱਕ ਪਹੁੰਚਦੇ ਹਨ।
ਜਹਿ ਬਹੁ ਧੂਰ ਬਣਾਵਹਿ ਢੇਰੀ,
ਫਿਰ ਵੱਡੀ ਸਾਰੀ ਇੱਕ ਧੂੜ ਦੀ ਮਿੱਟੀ ਦੀ ਢੇਰੀ ਬਣਾ ਲੈਂਦੇ ਹਨ।
ਬਦ ਬਦ ਕੂਦ ਚੁਲ ਕੁਚਾਲਨ ਕੇਰੀ,
ਬਦ ਬਦ ਕੇ ਜਿੱਦ ਦੇ ਨਾਲ ਛਾਲ ਮਾਰਦੇ ਉਸ ਧੂੜ ਦੀ ਢੇਰੀ ਦੇ ਵਿੱਚ, ਕਿਹਦੀ ਛਾਲ ਸਭ ਤੋਂ ਮੂਹਰੇ ਜਾਂਦੀ ਹੈ। ਏਦਾਂ ਕਹਿੰਦੇ ਆ, ਵੱਧ ਵੱਧ ਕੇ ਮਤਲਬ ਹੁੰਦਾ ਵੀ ਜਿੱਦ ਕੇ, ਸ਼ਰਤ ਲਾ ਲਾ ਕੇ ਵੀ ਤੇਰੇ ਨਾਲ ਮੈਂ ਮੂਹਰੇ ਛਾਲ ਮਾਰਾਂਗਾ। ਦੂਜਾ ਕਹਿੰਦਾ ਮੈਂ ਛਲਾਂਗ ਲਗਾਵਾਂਗਾ। ਏਦਾਂ ਕਹਿੰਦੇ ਵੱਡੀ ਸਾਰੀ ਮਿੱਟੀ ਦੀ ਢੇਰੀ ਤੇ ਜਾ ਕੇ ਤੇ ਦੂਰ ਉੱਚੀ ਉੱਚੀ ਛਲਾਂਗ ਲਗਾਉਂਦੇ ਨੇ।
ਬੇਦੀ ਬੰਸਨ ਕੇ ਸਿਸ ਚਾਰੂ,
ਜਿਹੜੇ ਬਾਕੀ ਹੋਰ ਬੇਦੀਆਂ ਦੀ ਵੰਸ਼ ਦੇ ਬਾਲਕ ਨੇ, ਉਹ ਵੀ ਆ ਕੇ ਸਾਰੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਇਹ ਸਾਰੀਆਂ ਖੇਡਾਂ ਖੇਡਦੇ ਹਨ।
ਜਿਨ ਪਹਿਰੇ ਭੂਖਨ ਧੁਨ ਕਾਰੂ,
ਜਿਨ੍ਹਾਂ ਸਾਰਿਆਂ ਨੇ ਸਰੀਰ ਤੇ ਕੋਈ ਨਾ ਕੋਈ ਆਭੂਸ਼ਣ ਗਹਿਣੇ ਪਹਿਨੇ ਹੋਏ ਨੇ, ਔਰ ਜਦੋਂ ਖੇਡਦੇ ਨੇ ਉਹਨਾਂ ਆਭੂਸ਼ਣਾਂ ਦੇ ਖੜਕਣ ਦੀ ਆਵਾਜ਼ ਆਉਂਦੀ ਹੈ।
ਬਹੁ ਬੈਸਿਨ ਕੇ ਸਿਸ ਤੇ ਥਾਈ,
ਬਹੁਤ ਸਾਰੇ ਬਾਲਕ ਜਿਹੜੇ ਨੇ ਉਸ ਜਗ੍ਹਾ ਤੇ ਖੇਡਦੇ ਹਨ।
ਕਾਕ ਪੰਖ ਜਿਨ ਸੀਸ ਬਣਾਏ,
ਕਹਿੰਦੇ ਕਈਆਂ ਨੇ ਕਾਵਾਂ ਦੇ ਖੰਭ ਲੈ ਲੈਣੇ ਤੇ ਕਾਵਾਂ ਦੇ ਖੰਭ ਲੈ ਕੇ ਆਪਣੇ ਕੇਸਾਂ ਦੇ ਵਿੱਚ ਜਿਹੜਾ ਜੂੜਾ ਕੀਤਾ ਹੋਣਾ ਉਹਦੇ ਚ ਲਾ ਲੈਣਾ, ਤੇ ਕਾਵਾਂ ਦੇ ਖੰਭ ਜਿਹੜੇ ਜਾਂ ਕੋਈ ਹੋਰ ਪੰਛੀ ਦਾ ਖੰਭ ਮਿਲ ਜਾਣਾ ਉਹ ਖੰਭ ਲੈ ਕੇ ਆਪਣੇ ਕੇਸਾਂ ਵਿੱਚ ਲਾ ਕੇ ਤੇ ਦੌੜੇ ਫਿਰਨਾ।
ਬਿਪਰਨ ਕੇ ਬਾਲਿਕ ਮਿਲ ਬ੍ਰਿੰਦਾ,
ਜਿਹੜੇ ਰਾਏ ਭੋਏ ਦੀ ਤਲਵੰਡੀ ਦੇ ਬ੍ਰਾਹਮਣ ਸੀ, ਉਹਨਾਂ ਬ੍ਰਾਹਮਣਾਂ ਦੇ ਵੀ ਜਿਹੜੇ ਬੱਚੇ ਨੇ ਉਹ ਵੀ ਆ ਕੇ ਖੇਡਦੇ ਆ ਸਤਿਗੁਰਾਂ ਨਾਲ। ਵੈਸ਼ਾਂ ਦੇ ਬੱਚੇ ਵੀ ਖੇਡਦੇ ਆ, ਸ਼ੂਦਰਾਂ ਨੂੰ ਖੇਡਣ ਦਾ ਹੱਕ ਨਹੀਂ ਸੀ ਹੁੰਦਾ ਕਿ ਨਾਲ ਜਿਹੜੇ ਉੱਚੇ ਵਰਣਾਂ ਦੇ ਬੱਚੇ ਨੂੰ ਉਹਨਾਂ ਨਾਲ ਸ਼ੂਦਰ ਵੈਸ਼ ਨਹੀਂ ਖੇਡ ਸਕਦੇ, ਪਰ ਗੁਰੂ ਬਾਬਾ ਜੀ ਉਹਨਾਂ ਨੂੰ ਵੀ ਆਪਣੇ ਨਾਲ ਰਲਾ ਕੇ ਖੇਡਦੇ ਹਨ। ਕਿਸੇ ਨਾਲ ਵੀ ਮੇਰੇ ਸਾਹਿਬ ਬਾਲ ਰੂਪ ਦੇ ਵਿੱਚ ਹੀ ਵਿਤਕਰਾ ਨਹੀਂ ਕਰਦੇ।
ਖੇਲ ਤਜੈ ਨਹਿ ਸੰਗ ਮੁਕੰਦਾ,
ਮੁਕਤੀ ਦਾ ਤੇ ਸਤਿਗੁਰਾਂ ਦਾ ਸੰਗ ਨਹੀਂ ਛੱਡ ਕੇ ਜਾਣਾ ਚਾਹੁੰਦੇ ਜਿੰਨੇ ਬੱਚੇ ਨੇ, ਉਹ ਸਾਰਾ ਸਾਰਾ ਦਿਨ ਸਤਿਗੁਰਾਂ ਦੇ ਨਾਲ ਖੇਡਦੇ ਹਨ। ਉਹਨਾਂ ਨੂੰ ਪ੍ਰਸ਼ਾਦੇ ਦੀ, ਭੋਜਨ ਦੀ, ਖਾਣ ਦੀ ਵੀ ਇੱਛਾ ਨਹੀਂ ਹੁੰਦੀ, ਕੇਵਲ ਮਹਾਰਾਜ ਜੀ ਦੇ ਨਾਲ ਖੇਡਣ ਦੀ ਇੱਛਾ ਹੁੰਦੀ ਹੈ।
ਇੱਕ ਵਾਰ ਬਾਰ ਇੱਕ ਜੋ ਆਇਓ,
ਇੱਕ ਵਾਰ ਜਿਹੜਾ ਬੱਚਾ ਸਤਿਗੁਰਾਂ ਦੇ ਕੋਲ ਆ ਜਾਂਦਾ ਖੇਡਣ ਲਈ,
ਪੁਨ ਆਵੈ ਨਿਤ ਚਿਤ ਬਿਰਮਾਇਓ,
ਜਿਹੜਾ ਪਹਿਲੀ ਵਾਰੀ ਆ ਜਾਂਦਾ ਫਿਰ ਉਹ ਅਗਲੇ ਦਿਨ ਆਪਣੇ ਆਪ ਹੀ ਆਉਣਾ ਸ਼ੁਰੂ ਕਰ ਦਿੰਦਾ। ਉਹਦਾ ਮਨ ਇੰਨਾ ਮਹਾਰਾਜ ਜੀ ਦੇ ਨਾਲ ਲੱਗਦਾ ਕਿ ਸਵੇਰੇ ਅੱਖ ਖੁੱਲਦਿਆਂ ਸਾਰ ਉਹਦੇ ਮਨ ਚ ਹੁੰਦਾ ਵੀ ਭੱਜ ਕੇ ਸਤਿਗੁਰਾਂ ਨੂੰ, ਗੁਰੂ ਨਾਨਕ ਸਾਹਿਬ ਨੂੰ ਜਾ ਕੇ ਮਿਲੀਏ। ਜਿਹੜਾ ਇੱਕ ਵਾਰੀ ਆ ਜਾਂਦਾ ਨਾ ਸ਼ਹਿਰ ਦਾ ਨਗਰ ਦਾ ਬੱਚਾ, ਉਹ ਅਗਲੇ ਦਿਨ ਬਦੋ ਬਦੀ ਆਪਣੇ ਆਪ ਹੀ ਆ ਜਾਂਦਾ, ਬਿਨਾਂ ਨਾਗਾ ਆਉਣਾ ਸ਼ੁਰੂ ਕਰ ਦਿੰਦਾ ਹੈ।
ਪੂਰ ਭਾਗ ਜਾਗੇ ਜਿਨ ਮਾਥੇ,
ਇੱਦਾਂ ਕਹਿ ਸਕਦੇ ਹਾਂ ਵੀ ਇਹਨਾਂ ਦੇ ਕੋਈ ਪੂਰਵਲੇ ਜਨਮਾਂ ਦੇ ਚੰਗੇ ਭਾਗ ਨੇ ਬਾਲਕਾਂ ਦੇ, ਜਿਹੜੇ ਜਾਗ ਪਏ ਨੇ, ਔਰ ਉਹਨਾਂ ਜਾਗੇ ਹੋਏ ਭਾਗਾਂ ਦੀ ਨਿਸ਼ਾਨੀ ਹੈ ਕਿ ਉਹਨਾਂ ਨੂੰ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਸੰਗ ਪ੍ਰਾਪਤ ਹੋ ਰਿਹਾ।
ਕਰਹਿ ਸਪਰਸਨ ਬੋਲਨ ਸਾਥੇ,
ਉਹਨਾਂ ਬਾਲਕਾਂ ਦੇ ਨਾਲ ਮਹਾਰਾਜ ਜੀ ਗੱਲਾਂ ਕਰਦੇ ਨੇ, ਫਿਰ ਸਤਿਗੁਰੂ ਜੀ ਛੂੰਹਦੇ ਵੀ ਆ ਉਹਨਾਂ ਨੂੰ, ਉਹ ਮਹਾਰਾਜ ਜੀ ਨੂੰ ਵੀ ਛੂੰਹਦੇ ਆ, ਖੇਡ ਜੋ ਖੇਡਦੇ ਨੇ ਆਪਸ ਵਿੱਚ ਰਲ ਕੇ। ਕਹਿੰਦੇ ਵੱਡੇ ਭਾਗ ਹਨ ਇਹਨਾਂ ਦੇ,
ਨਰਾਜ ਛੰਦ ਸਿਸੋ ਬਿਖੇ ਬਿਨਾ ਲਖੇ, ਖੇਲ ਖੇਲ ਖੇਲਈ।
ਕਹਿੰਦੇ ਬਾਲਕਾਂ ਦੇ ਵਿੱਚ ਬਿਨਾਂ ਉਹਨਾਂ ਬਾਲਕਾਂ ਦੇ ਜਾਣੇ ਵੀ ਇਹ ਕੌਣ ਨੇ, ਬਾਲਕ ਬਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਖੇਡਾਂ ਖੇਡਦੇ ਨੇ। ਸਿਸੋ ਵਿਖੇ ਬਿਨਾ ਲਖੇ ਅਖੇਲ ਖੇਲ ਖੇਲ ਹੀ, ਬਾਲਕਾਂ ਦੇ ਵਿੱਚ ਬਿਨਾਂ ਜਾਣੇ ਉਹਨਾਂ, ਉਹ ਸਤਿਗੁਰਾਂ ਨੂੰ ਨਹੀਂ ਜਾਣਦੇ, ਉਹ ਸ਼ਹਿਰ ਦੇ ਜਿਹੜੇ ਨਗਰ ਦੇ ਲੋਕ ਨੇ ਉਹ ਨਹੀਂ ਜਾਣਦੇ ਕਿ ਜਿਹੜੇ ਅਖੇਲ ਨੇ ਉਹ ਖੇਲਾਂ ਖੇਲ ਰਹੇ ਹਨ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬਾਲ ਲੀਲਾ ਕਰ ਰਹੇ ਹਨ।
ਮਿਲਾਏ ਬ੍ਰਿੰਦ ਬਾਲ ਕੋ ਪਹਿਲ ਲਾਲ ਮੇਲ ਹੀ,
ਫਿਰ ਮਹਾਰਾਜ ਜੀ ਉਹਨਾਂ ਬਾਲਕਾਂ ਨੂੰ ਨਾਲ ਮਿਲਾ ਕੇ ਬਿਠਾ ਲੈਂਦੇ ਤੇ ਪਹੇਲੀਆਂ ਪਾਉਂਦੇ, ਪਹੇਲੀਆਂ ਪਾਉਂਦੇ ਬਾਲਕ ਇੱਕ ਦੂਜੇ ਨੂੰ ਬੁਝਾਰਤਾਂ ਪਾਉਂਦੇ ਹਨ।
ਤਰਾ ਸਰੀਰ ਹੇਤ ਦੰਬ ਮਾਨ ਕੋ ਨਿਕੰਦਨ,
ਐਸੇ ਸਤਿਗੁਰੂ ਜੀ ਜਿਨ੍ਹਾਂ ਨੇ ਮਨੁੱਖੀ ਸਰੀਰ ਧਾਰਨ ਕੀਤਾ ਪਖੰਡ ਦਾ ਨਾਸ਼ ਕਰਨ ਵਾਸਤੇ। ਦੰਬ ਕੋ ਨਿਕੰਦਨ, ਪਿੱਛੇ ਦੱਸਾ ਇਹਨਾਂ ਨੇ, ਦੰਬ ਮਤੰਗਹ ਕੋ ਸਮ ਕੇ ਸਰ, ਪਖੰਡ ਰੂਪੀ ਹਾਥੀ ਲਈ ਗੁਰੂ ਨਾਨਕ ਸਾਹਿਬ ਜੀ ਬੱਬਰ ਸ਼ੇਰ ਵਾਂਗੂ ਹਨ। ਪਖੰਡ ਦਾ ਨਾਸ਼ ਕੀਤਾ, ਸਾਹਿਬ ਜੀ ਦਾ ਅਵਤਾਰ ਹੋਇਆ ਪਖੰਡ ਦਾ ਨਾਸ਼ ਕਰਨ ਲਈ। ਜਿੱਥੇ ਜਿੱਥੇ ਪਖੰਡ ਸੀ ਮੇਰੇ ਪਾਤਸ਼ਾਹ ਨੇ ਉੱਥੇ ਜਾ ਕੇ ਪਖੰਡ ਦਾ ਪੁਰਜ਼ੋਰ ਵਿਰੋਧ ਕੀਤਾ। ਕਿਸੇ ਧਰਮ ਦਾ ਖੰਡਨ ਨਹੀਂ ਕੀਤਾ ਸਾਹਿਬ ਨੇ, ਜਿੱਥੇ ਪਖੰਡ ਸੀ ਪਖੰਡ ਦਾ ਖੰਡਨ ਕੀਤਾ ਹੈ। ਤੋ ਤਦੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਵੀ ਲਿਖਿਆ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਜਿਵੇਂ ਸੂਰਜ ਚੜ੍ਹਦਿਆਂ ਤਾਰੇ ਛਿਪ ਜਾਂਦੇ ਨੇ, ਏਦਾਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਨ ਨਾਲ ਪਖੰਡੀ ਛੁਪ ਗਏ, ਲੱਭਦੇ ਨਹੀਂ ਕਿੱਥੇ ਕਿੱਥੇ ਚਲੇ ਗਏ। ਵੱਡੇ ਵੱਡੇ ਪਖੰਡੀਆਂ ਦੇ ਪਖੰਡ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਿਵਾਰੇ ਹਨ। ਆਏ ਹੀ ਪਖੰਡ ਦਾ ਨਿਵਾਰਨ ਕਰਨ ਵਾਸਤੇ ਤੇਰੇ ਮਾਨਵੀ ਸਰੀਰ ਧਾਰਨ ਕਰਕੇ,
ਸੰਤੋਖ ਸਿੰਘ ਬੰਦ ਦੋ ਕਰੀ ਮੁਕੰਦ ਬੰਦਨਾ।
ਮਹਾਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ, ਮੈਂ ਦੋਵੇਂ ਹੱਥ ਜੋੜ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਪਾਵਨ ਪਵਿੱਤਰ ਚਰਨਾਂ ਤੇ ਵੰਦਨਾ ਕਰਦਾ ਹਾਂ। ਗੁਰੂ ਨਾਨਕ ਪਦ ਪੰਕਜ ਬੰਦਨ, ਗੁਰੂ ਨਾਨਕ ਸਾਹਿਬ ਦੇ ਪਾਵਨ ਚਰਨ ਕਮਲਾਂ ਤੇ ਮੈਂ ਹੱਥ ਜੋੜ ਕੇ ਵੰਦਨਾ ਕਰਦਾ ਹਾਂ, ਨਮਸਕਾਰ ਕਰਦਾ ਹਾਂ।
ਕਵਿਤ ਬਾਨ ਜੀ ਮਲਛ ਪਰ ਬੀਰ ਪਦਰ ਦੱਛ ਪਰ,
ਕਹਿੰਦੇ ਜਿਵੇਂ ਤੀਰ ਚੱਲ ਕੇ ਕਿਸੇ ਨਿਸ਼ਾਨੇ ਦੇ ਉੱਤੇ ਨਿਸ਼ਾਨੇ ਨੂੰ ਫੁੰਡ ਦਿੰਦਾ ਵਿੰਨ ਦਿੰਦਾ, ਜਿਵੇਂ ਤੀਰ ਨਿਸ਼ਾਨੇ ਉੱਤੇ ਉਹ ਨਿਸ਼ਾਨੇ ਨੂੰ ਵਿੰਨ ਦਿੰਦਾ, ਇਸੇ ਤਰ੍ਹਾਂ ਬੀਰ ਭੱਦਰ ਦੱਛ ਪਰ ਸ਼ਿਵਜੀ ਗਣ ਜੀ ਕੋ ਦੱਛ ਪ੍ਰਜਾਪਤੀ ਦੇ ਉੱਤੇ ਦੱਛ ਦੇ ਉੱਤੇ ਹਮਲਾ ਕਰਕੇ ਉਹਨੂੰ ਵਿੰਨਦਾ ਹੈ।
ਨਦੀ ਮਦ ਮੱਛ ਪਰ ਦਾਸ ਜਾਲ ਪਾਨ ਹੈ,
ਪਾਣੀ ਦੇ ਵਿੱਚ ਜਿਹੜਾ ਮੱਛ ਫਿਰਦਾ ਮੱਛੀਆਂ ਉਹਨਾਂ ਤੇ ਜਿਵੇਂ ਝੀਵਰ ਜਾਲ ਲੈ ਕੇ ਖਲੋਤਾ ਹੁੰਦਾ ਤੇ ਉਹ ਝੀਵਰ ਦਾ ਜਾਲ ਜਿਵੇਂ ਮੱਛੀਆਂ ਨੂੰ ਕਾਬੂ ਕਰਦਾ ਹੈ। ਹਾਂਜੀ,
ਸੇਰ ਜਿਮ ਪੱਛ ਪਰ ਬਾਜ ਜਿਮ ਪੱਛ ਪਰ,
ਬੱਬਰ ਸ਼ੇਰ ਜਿਵੇਂ ਆਪਣੇ ਸ਼ਿਕਾਰ ਦੇ ਉੱਤੇ ਕਾਬੂ ਕਰਦਾ ਹੈ, ਬਾਜ ਜਿਵੇਂ ਚਿੜੀ ਨੂੰ ਕਾਬੂ ਵਿੱਚ ਕਰ ਲੈਂਦਾ ਆਪਣਾ ਸ਼ਿਕਾਰ ਕਰਕੇ,
ਚੰਡ ਬੇੜਾ ਲਾਚ ਪਰ ਕੀਨ ਦੁੱਤ ਹਾਨ ਹੈ।
ਬੇੜਾ ਲਾਚ ਨਾਮ ਦਾ ਦੈਂਤ ਹੋਇਆ, ਕਹਿੰਦੇ ਜਿਵੇਂ ਚੰਡਕਾ ਨੇ ਬੇੜਾ ਲਾਚ ਨਾਮ ਦੈਂਤ ਨੂੰ ਕਾਬੂ ਕੀਤਾ ਹੋਇਆ ਔਰ ਉਹ ਸ਼ੋਭਾ ਪਾ ਰਹੇ ਹਨ।
ਰਾਮ ਛਿਤ ਪਾਲ ਪਰ ਰਾਮ ਸੁਰ ਸਾਲ ਪਰ,
ਜਿਵੇਂ ਪਰਸੂਰਾਮ ਜੀ ਹੋਏ ਨੇ ਉਹਨਾਂ ਨੇ ਛਤਰੀਆਂ ਤੇ ਕਾਬੂ ਕੀਤਾ, 21 ਵਾਰੀ ਛਤਰੀਆਂ ਦਾ ਨਾਸ਼ ਕੀਤਾ ਪਰਸੂਰਾਮ ਜੀ ਨੇ, ਜਿਵੇਂ ਪਰਸੂਰਾਮ ਜੀ ਨੇ ਛਤਰੀਆਂ ਤੇ ਕਾਬੂ ਕੀਤਾ ਹੈ, ਰਾਮ ਚੰਦ ਜੀ ਨੇ ਜਿਵੇਂ ਰਾਵਣ ਦੇ ਉੱਤੇ ਬਲ ਪਾ ਕੇ ਉਹਨੂੰ ਕਾਬੂ ਕੀਤਾ ਹੈ।
ਰਾਮ ਮਾਘ ਪਾਲ ਪਰ ਜੈਸੇ ਸਾਵਧਾਨ ਹੈ,
ਔਰ ਬਲਰਾਮ ਜਿਹੜੇ ਭਗਵਾਨ ਕ੍ਰਿਸ਼ਨ ਦੇ ਭਰਾਤਾ ਸਨ ਉਹਨਾਂ ਨੇ ਜਿਵੇਂ ਜਰਾ ਸਿੰਧ ਉੱਤੇ ਉਹਨੂੰ ਭਾਰੂ ਪੈ ਕੇ ਉਹਦੇ ਤੇ ਭਾਰੂ ਪੈ ਕੇ ਉਹਨੂੰ ਕਾਬੂ ਕੀਤਾ।
ਸ਼ਕਰ ਜਿਮ ਖੋਹ ਪਰ ਚੱਕਰ ਕਰ ਦਰੋਹ ਪਰ,
ਜਿਵੇਂ ਇੰਦਰ ਦੇਵਤੇ ਨੇ ਪਹਾੜ ਨੂੰ ਚੱਕਣਾ ਚੂਰ ਕੀਤਾ ਜਿਵੇਂ ਉਹ ਪਹਾੜ ਉੱਤੇ ਬਲੀ ਹੈ, ਤੇ ਭਗਵਾਨ ਵਿਸ਼ਨੂੰ ਜੀ ਜਿਵੇਂ ਉਹਨਾਂ ਦਾ ਚੱਕਰ ਦਰੋਹੀਆਂ ਦੇ ਉੱਤੇ ਉਹਨਾਂ ਨੂੰ ਕਾਬੂ ਕਰਦਾ ਹੈ।
ਗੁਰੂ ਸਿੱਖ ਮੋਹ ਪਰ ਤੈਸੇ ਬਲਵਾਨ ਹੈ,
ਇਸੇ ਤਰ੍ਹਾਂ ਜਿਹੜੇ ਗੁਰੂ ਕੇ ਸਿੱਖ ਨੇ ਉਹ ਮੋਹ ਨੂੰ ਕਾਬੂ ਕਰਕੇ ਉਹਨਾਂ ਤੇ ਬਲਵਾਨ ਸਾਬਤ ਹੁੰਦੇ ਹੈ, ਉਦਾਹਰਨਾਂ ਦਿੱਤੀਆਂ ਪਹਿਲਾਂ ਉੱਤੇ। ਅਖੀਰ ਚ ਆ ਕੇ ਸਿਧਾਂਤ ਸਿਧਾਇਆ ਦੱਸਿਆ, ਕਹਿੰਦੇ ਜਿਵੇਂ ਤੀਰ ਨਿਸ਼ਾਨੇ ਨੂੰ ਵਿੰਨਦਾ, ਜਿਵੇਂ ਸ਼ਿਵ ਦਛ ਨੂੰ ਕਾਬੂ ਕਰਦਾ ਹੈ, ਜਿਵੇਂ ਨਦੀ ਵਿੱਚ ਫਿਰਦੇ ਮੱਛਾਂ ਨੂੰ ਝੀਵਰ ਜਾਲ ਨਾਲ ਕਾਬੂ ਕਰ ਲੈਂਦਾ, ਸ਼ੇਰ ਸ਼ਿਕਾਰ ਤੇ ਕਾਬੂ ਕਰ ਲੈਂਦਾ ਹੈ, ਬਾਜ ਚਿੜੀ ਨੂੰ ਕਾਬੂ ਵਿੱਚ ਕਰ ਲੈਂਦਾ ਹੈ, ਜਿਵੇਂ ਪਰਸੂਰਾਮ ਨੇ ਛੱਤਰੀਆਂ ਦੇ ਉੱਤੇ ਬਲ ਵਿਖਾਇਆ ਹੈ, ਰਾਮ ਚੰਦਰ ਜੀ ਨੇ ਰਾਵਣ ਨੂੰ ਬਲ ਵਿਖਾਇਆ ਹੈ, ਤੈਸੇ ਆਪਣੇ ਬਲ ਨਾਲ ਗੁਰੂ ਕਾ ਸਿੱਖ ਮੋਹ ਨੂੰ ਦਬਾ ਲੈਂਦਾ ਹੈ, ਮੋਹ ਦੇ ਉੱਤੇ ਕਾਬੂ ਕਰ ਲੈਂਦਾ ਹੈ। ਗੁਰਸਿੱਖ ਦੇ ਉੱਤੇ ਮੋਹ ਹਾਵੀ ਨਹੀਂ ਹੁੰਦਾ, ਉਹ ਮੋਹ ਨੂੰ ਜਿੱਤ ਲੈਂਦਾ ਤੇ ਉਹਦੇ ਤੇ ਬਲੀ ਹੋ ਕੇ ਸਾਬਤ ਹੁੰਦਾ। ਜਿਹੜੇ ਇਹੋ ਜਿਹੇ ਗੁਰੂ ਕੇ ਸਿੱਖ ਨੇ, ਮਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ, ਇਹੋ ਜਿਹੇ ਗੁਰੂ ਕੇ ਸਿੱਖਾਂ ਨੂੰ ਮੇਰੀ ਨਮਸਕਾਰ ਹੈ, ਪ੍ਰਣਾਮ ਹੈ। ਐਸੇ ਗੁਰਸਿੱਖ ਮੋਹ ਪਾਰ ਤੈਸੇ ਬਲਵਾਨ ਹੈ, ਗੁਰਸਿੱਖ ਮੋਹ ਦੇ ਉੱਤੇ ਬਲਵਾਨ ਹੈ, ਉਹਨਾਂ ਨੂੰ ਮੇਰੀ ਪ੍ਰਣਾਮ ਹੈ, ਨਮਸਕਾਰ ਹੈ।
ਦੋਹਰਾ ਕਹਿ ਬਾਲਾ ਸ਼੍ਰੀ ਗੁਰੂ ਜੀ ਸੁਣੋ ਕਥਾ ਇਤਿਹਾਸ।
ਭਾਈ ਸਾਹਿਬ ਭਾਈ ਬਾਲਾ ਜੀ ਇਹ ਕਥਾ ਸੁਣਾ ਰਹੇ ਨੇ ਜਗਤ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ, ਸ਼੍ਰੀ ਖਡੂਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਗੁਰਦੁਆਰਾ ਮੱਲ ਅਖਾੜਾ ਸਾਹਿਬ ਵਿਖੇ ਬਹਿ ਕੇ ਕਹਿੰਦੇ, ਹੇ ਗੁਰੂ ਅੰਗਦ ਦੇਵ ਸਾਹਿਬ ਜੀ ਸੁਣੋ, ਗੁਰੂ ਨਾਨਕ ਸਾਹਿਬ ਦਾ ਹੋਰ ਇਤਿਹਾਸ ਮੈਂ ਤੁਹਾਨੂੰ ਸਰਵਣ ਕਰਾਉਂਦਾ ਹਾਂ।
ਜੈਸ ਪੰਥ ਹਰ ਖੇਲ ਹੀ ਕਟਤ ਜੋ ਕਲ ਮਲ ਦਾਸ।
ਜਿਸ ਪ੍ਰਕਾਰ ਨਾਲ ਸਤਿਗੁਰੂ ਜੀ ਖੇਡਾਂ ਖੇਡਦਿਆਂ ਆਪਣੇ ਦਾਸਾਂ ਦੇ ਕਲਮਲਾਂ ਨੂੰ, ਪਾਪਾਂ ਨੂੰ ਨਾਸ਼ ਕਰਦੇ ਨੇ, ਐਸੇ ਗੁਰੂ ਨਾਨਕ ਸਾਹਿਬ ਦੀ ਬਾਲ ਲੀਲਾ ਦੀ ਕਥਾ ਹੋਰ ਸਰਵਣ ਕਰੋ, ਮੈਂ ਸਰਵਣ ਕਰਾਉਂਦਾ ਹਾਂ।
ਸਵਈਆ ਬਾਲਕ ਸੋ ਮਿਲ ਖੇਲਤ ਖੇਲਨ ਲਾਲ ਬਿਲੋਕਤ ਤਾਤ ਦੁਲਾਰ।
ਬਾਲਕਾਂ ਨਾਲ ਸਤਿਗੁਰੂ ਜੀ ਮਿਲ ਕੇ ਖੇਡਾਂ ਖੇਡਦੇ, ਪਿਤਾ ਜੀ ਆਉਂਦੇ ਬੜਾ ਦੁਲਾਰ ਕਰਦੇ ਗੁਰੂ ਨਾਨਕ ਸਾਹਿਬ ਨੂੰ, ਇੱਕੋ ਇੱਕ ਸਾਹਿਬਜ਼ਾਦਾ ਹੈ, ਬੜਾ ਦੁਲਾਰ ਕਰਦੇ, ਘੁੱਟ ਕੇ ਗੱਲ ਵੱਕੜੀ ਵਿੱਚ ਲੈ ਲੈਂਦੇ, ਮੱਥਾ ਚੁੰਮਦੇ ਤੇ ਲਾਡ ਲੜਾਉਂਦੇ ਹਨ।
ਸੁੰਦਰ ਪੂਖਨ ਚੀਰ ਸਰੀਰ ਤਰੇ ਤਲਬੰਡੀ ਕੀ ਬੀਤੀ ਬਿਹਾਰ।
ਬੜੇ ਸੋਹਣੇ ਗਹਿਣੇ, ਬੜੇ ਸੋਹਣੇ ਚੀਰ, ਚੀਰ ਦਾ ਮਤਲਬ ਹੁੰਦਾ ਕੱਪੜੇ, ਬਸਤਰ, ਬੜੇ ਸੁੰਦਰ ਬਸਤਰ ਉਹ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਨੇ ਸਰੀਰ ਤੇ ਧਾਰਨ ਕੀਤੇ ਨੇ, ਤੇ ਤਲਵੰਡੀ ਦੀਆਂ ਬੀਥੀਆਂ ਵਿੱਚ, ਤਲਵੰਡੀ ਕੀ ਬੀਥੀ, ਬੀਥੀ ਕਹਿੰਦੇ ਨੇ ਗਲੀਆਂ ਨੂੰ, ਪਾਤਸ਼ਾਹ ਕਹਿੰਦੇ ਬੀਥੀ ਬੀਥੀ ਪੇਖਾਂ, ਬੀਥੀ ਨਾਮ ਗਲੀ ਦਾ ਹੁੰਦਾ, ਕਹਿੰਦੇ ਗਲੀਆਂ ਦੇ ਵਿੱਚ ਮਹਾਰਾਜ ਜੀ ਰਾਏ ਭੋਏ ਦੀ ਤਲਵੰਡੀ ਦੀਆਂ ਗਲੀਆਂ ਵਿੱਚ, ਜਿਹਨੂੰ ਅਸੀਂ ਹੁਣ ਨਨਕਾਣਾ ਸਾਹਿਬ ਕਹਿੰਦੇ ਹਾਂ, ਸ੍ਰੀ ਨਨਕਾਣਾ ਸਾਹਿਬ ਦੀਆਂ ਬਾਜ਼ਾਰਾਂ ਵਿੱਚ, ਗਲੀਆਂ ਵਿੱਚ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਵਿਚਰਦੇ ਹਨ। ਇਸੇ ਕਰਕੇ ਤੇ ਗੁਰਸਿੱਖ ਅੱਜ ਵੀ ਅਰਦਾਸ ਵਿੱਚ ਖੁੱਲ੍ਹੇ ਦਰਸ਼ਨ ਦਿਦਾਰਾਂ ਦੀ ਮੰਗ ਕਰਦੇ ਹੈ। ਦਰਸ਼ਨ ਦਿਦਾਰੇ ਤਾਂ ਕਰ ਆਉਂਦੇ ਆ ਵੀਜ਼ਾ ਲੈ ਕੇ, ਪਰ ਖੁੱਲ੍ਹੇ ਦਰਸ਼ਨ ਦਿਦਾਰ ਦਾ ਮਤਲਬ ਜਦੋਂ ਕੋਈ ਹੱਦਬੰਦੀ ਨਾ ਹੋਵੇ, ਕੋਈ ਰੋਕ ਟੋਕ ਨਾ ਹੋਵੇ। ਕਰ ਦਿੰਦੀਆਂ ਨੇ ਸਰਕਾਰਾਂ, ਕਿਤੇ ਤਿਆਰੀ ਕੀਤੀ ਹੁੰਦੀ ਹੈ, ਵੀਜ਼ੇ ਵੀ ਲੱਗੇ ਹੁੰਦੇ ਹੈ, ਇਹਨਾਂ ਦੀ ਆਪਸੀ ਰੰਜਿਸ਼ ਕਰਕੇ ਉਹ ਪਾਬੰਦੀ ਲੱਗ ਜਾਂਦੀ, ਜਥੇ ਪਹੁੰਚ ਹੀ ਨਹੀਂ ਪਾਉਂਦੇ। ਤੋ ਗੁਰੂ ਕੇ ਸਿੱਖਾਂ ਦੇ ਮਨਾਂ ਵਿੱਚ ਤਾਂਘ ਰਹਿੰਦੀ ਹੈ ਸ੍ਰੀ ਨਨਕਾਣਾ ਸਾਹਿਬ ਦੀ, ਰਹੇ ਵੀ ਕਿਉਂ ਨਾ, ਨਨਕਾਣਾ ਸਾਹਿਬ ਦਾ ਬਾਜ਼ਾਰ, ਉੱਥੋਂ ਦਾ ਇੱਕ ਇੱਕ ਕਣ, ਮਿੱਟੀ ਦਾ ਜ਼ਰਾ ਜ਼ਰਾ ਜਗਤ ਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਛੂ ਨਾਲ ਕਰੋੜਾਂ ਤੀਰਥਾਂ ਦੇ ਮਨਿੰਦ ਹੋ ਰਿਹਾ ਹੈ। ਔਰ ਗੁਰੂ ਕੇ ਸਿੱਖ ਉਸ ਧੂੜੀ ਨੂੰ ਚੁੱਕ ਕੇ ਆਪਣੇ ਮਸਤਕ ਤੇ ਲਾਣਾ ਲੋਚਦੇ ਹਨ।
ਦੌਰ ਚੱਲੇ ਕਬ ਬੈਸ ਰਹੇ ਕਬੂ ਮਧੁਰ ਮੁਖ ਬੈਨ ਉਚਾਰ।
ਕਦੇ ਤਾਂ ਸਤਿਗੁਰੂ ਜੀ ਦੌੜ ਕੇ ਜਾਂਦੇ ਆ ਦੂਰ ਤਾਈ, ਭੱਜ ਕੇ ਜਾਂਦੇ ਆ, ਕਦੇ ਦੌੜਦਿਆਂ ਦੌੜਦਿਆਂ ਇੱਕਦਮ ਬਹਿ ਜਾਂਦੇ ਆ। ਬੈਸ ਰਹੇ ਕਬਹੂ ਮਧੁਰ ਮੁਖ ਬੈਨ ਉਚਾਰ, ਕਦੇ ਮਿੱਠੇ ਮਿੱਠੇ ਬਹਿ ਕੇ ਨਾ ਗੱਲਾਂ ਕਰਨ ਲੱਗ ਪੈਂਦੇ ਤੇ ਬੋਲ ਉਚਾਰਦੇ ਨੇ, ਮਿੱਠੇ ਮਿੱਠੇ ਬਚਨ ਉਚਾਰ ਕੇ ਸੁਣਾਉਂਦੇ ਹਨ।
ਭੋਜਨ ਮਾਤ ਤੇ ਲੇਕਰ ਖਾਤ,
ਮਾਤਾ ਜੀ ਦੇ ਪਾਸੋਂ ਆ ਕੇ ਭੋਜਨ ਲੈ ਕੇ ਛਕਦੇ ਹਨ।
ਕੁਵਾਵਤ ਹੇਰਤ ਹੋ ਬਲਿਹਾਰ,
ਮਾਤਾ ਜੀ ਆਪ ਕੋਲ ਬਹਿ ਕੇ ਸਤਿਗੁਰਾਂ ਨੂੰ ਭੋਜਨ ਛਕਾਉਂਦੇ ਹੈ ਤੇ ਸਾਹਿਬ ਦੇ ਦਰਸ਼ਨ ਕਰ ਕਰਕੇ ਮਾਤਾ ਤ੍ਰਿਪਤਾ ਜੀ ਬਲਿਹਾਰ ਜਾਂਦੇ ਹਨ, ਵਾਰੇ ਵਾਰੇ ਜਾਂਦੇ ਹਨ।
ਇੱਕ ਬਾਸੁਰ ਕਾਲੂ ਵਿਚਾਰ ਕੀਓ,
ਇੱਕ ਦਿਨ ਦਾ ਬਚਨ ਹੈ। ਪਿਤਾ ਮਹਿਤਾ ਕਾਲੂ ਜੀ ਨੇ ਆਪਣੇ ਮਨ ਹੀ ਮਨ ਵਿਚਾਰ ਕੀਤੇ,
ਪੜਨਾ ਬਿਨ ਨਾਨਕ ਬੈਸ ਬਿਹਾਏ,
ਕਿ ਨਾਨਕ ਨੂੰ ਪਾਂਧੇ ਕੋਲ ਪੜਨ ਪਾਇਆ ਸੀ ਪਰ ਉੱਥੇ ਉਹ ਪੜਿਆ ਨਹੀਂ, ਤੇ ਪੜਨ ਤੋਂ ਬਿਨਾਂ ਮੇਰੇ ਪੁੱਤ ਦੀ ਉਮਰ ਲੰਘਦੀ ਜਾ ਰਹੀ ਹੈ। 7-8 ਸਾਲਾਂ ਦਾ ਹੋ ਗਿਆ, ਇਹ ਉਮਰ ਪੜਨ ਦੀ ਹੁੰਦੀ ਹੈ, ਤੇ ਪੜਨ ਤੋਂ ਬਿਨਾਂ ਮੇਰੇ ਪੁੱਤਰ ਦੀ ਉਮਰ ਬੀਤਦੀ ਜਾ ਰਹੀ ਹੈ।
ਕੌਣ ਸਵੀਕਾਰ ਕਰੇ ਗੁਜਰਾਨ,
ਤੇ ਜਦੋਂ ਇਹ ਪੜੇਗਾ ਹੀ ਨਹੀਂ ਤੇ ਵੱਡਾ ਹੋ ਕੇ ਕੀ ਕੰਮ ਕਾਰ ਕਰੇਗਾ, ਕੀ ਆਪਣਾ ਗੁਜ਼ਾਰਾ ਕਿਵੇਂ ਚਲਾਵੇਗਾ, ਕਿਉਂਕਿ ਪੜ੍ਹਾਈ ਤਾਂ ਜ਼ਰੂਰੀ ਹੈ। ਪੜ੍ਹੇ ਬਿਨਾਂ ਇਹ ਵੱਡਾ ਹੋ ਕੇ ਆਪਣੀ ਗੁਜਰਾਨ ਕਿਵੇਂ, ਪਿਤਾ ਜੀ ਆਪ ਪੜ੍ਹੇ ਲਿਖੇ ਸੀ ਨਾ, ਮਾਂ ਬਾਪ ਪੜ੍ਹੇ ਲਿਖੇ ਹੋਣ ਤਾਂ ਉਹਨਾਂ ਦੀ ਸੋਚ ਹੁੰਦੀ ਹੈ ਬੱਚੇ ਵੀ ਪੜ੍ਹੇ ਲਿਖੇ ਹੋਣ, ਤੋ ਪੜ੍ਹ ਲਿਖ ਕੇ ਕੁਝ ਵੱਡਾ ਹੋ ਕੇ ਕੰਮ ਕਾਰ ਕਰ ਲਵੇਗਾ, ਤੇ ਜੇ ਪੜ੍ਹੇਗਾ ਹੀ ਨਹੀਂ ਤਾਂ ਨਾਨਕ ਕਿਵੇਂ ਗੁਜ਼ਾਰਾ ਕਰੇਗਾ ਆਪਣਾ, ਇਹ ਪਿਤਾ ਜੀ ਸੋਚ ਰਹੇ ਨੇ।
ਕਹਾਂ ਕਰ ਕੇ ਤਨ ਲੇਹ ਕਮਾਏ,
ਕੀ ਕਰੇਗਾ ਵੱਡਾ ਹੋ ਕੇ, ਪੈਸਾ ਕਿਵੇਂ ਕਮਾਵੇਗਾ, ਧਨ ਕਿਵੇਂ ਕਮਾਵੇਗਾ, ਪਿਤਾ ਜੀ ਸੋਚ ਰਹੇ ਨੇ ਕਿ ਜੇ ਨਾਨਕ ਨੂੰ ਪੜ੍ਹਨੇ ਨਾ ਪਾਇਆ, ਇਹ ਨਾ ਪੜ੍ਹਿਆ ਤੇ ਧਨ ਕਿਵੇਂ ਕਮਾਵੇਗਾ, ਇਹਦਾ ਗੁਜ਼ਾਰਾ ਕਿਵੇਂ ਚੱਲੇਗਾ। ਪਿਤਾ ਜੀ ਇਹ ਨਹੀਂ ਜਾਣਦੇ ਇਹਨਾਂ ਕਰਕੇ ਸਾਰੀ ਦੁਨੀਆਂ ਦਾ ਗੁਜ਼ਾਰਾ ਚੱਲਦਾ ਹੈ, ਇਹ ਤਾਂ ਸਾਰੇ ਜਗਤ ਦੇ ਪਾਲਣਹਾਰ ਹਨ, ਸਾਰੀ ਸ੍ਰਿਸ਼ਟੀ ਦੇ ਮਾਲਕ ਨੇ ਕਰਤਾ ਹਨ। ਪਰ ਪਿਤਾ ਜੀ ਤਾਂ ਪਿਤਾ ਬਣ ਕੇ ਸੋਚ ਰਹੇ ਨੇ ਨਾ, ਪੁੱਤਰ ਰੂਪ ਕਰਕੇ ਵੇਖ ਰਹੇ ਨੇ ਸਤਿਗੁਰਾਂ ਨੂੰ, ਇਹ ਜੇ ਪੜ੍ਹੇਗਾ ਨਹੀਂ ਤੇ ਇਹ ਗੁਜ਼ਾਰਾ ਕਿਵੇਂ ਕਰੇਗਾ, ਇਹ ਵੱਡਾ ਹੋ ਕੇ ਧਨ ਕਿਵੇਂ ਕਮਾਵੇਗਾ।
ਨਿਜ ਕਾਰ ਕਿਰੀਤ ਬਿਨਾ ਨਾ ਬਣੇ ਕ੍ਰਿਤ,
ਜੇ ਆਪਣੇ ਕੀਤੇ ਕੰਮ ਬਿਨਾਂ ਤਾਂ ਕ੍ਰਿਤ ਨਹੀਂ ਬਣਨੀ। ਆਪਣਾ ਘਰ ਦਾ ਜਿਹੜਾ ਕੰਮ ਚੱਲ ਰਿਹਾ ਹੈ, ਪਟਵਾਰੀ ਦੀ ਕ੍ਰਿਤ ਹੈ ਜਾਂ ਇਹ ਤਾਂ ਪੜ੍ਹਾਈ ਬਿਨਾਂ ਹੋ ਹੀ ਨਹੀਂ ਸਕਦਾ।
ਜੇ ਕਰ ਹੈ ਜਗ ਨਿੰਦ ਲਾਏ,
ਤੇ ਕਹਿੰਦੇ ਜੇ ਆਪਣੇ ਘਰ ਦੀ ਜਿਹੜੀ ਕ੍ਰਿਤ ਹੈ ਉਹਨੂੰ ਛੱਡ ਕੇ ਬੰਦਾ ਬਗਾਨੀ ਕਾਰ ਕਰੇ ਤੇ ਲੋਕ ਉਹਦੀ ਨਿੰਦਾ ਕਰਦੇ ਆ, ਵੀ ਇਹਦਾ ਆਪਣੇ ਘਰ ਦਾ ਇੰਨਾ ਵਧੀਆ ਕਾਰੋਬਾਰ ਹੈ ਉਹਨੂੰ ਛੱਡ ਕੇ ਬਾਹਰ ਤੁਰਿਆ ਫਿਰਦਾ, ਲੋਕ ਨਿੰਦਾ ਕਰਦੇ ਆ, ਲੋਕ ਅਪਮਾਨ ਕਰਦੇ ਹਨ।
ਅਬ ਮੋਕੋ ਜੋਗ ਪੜਾਵਨ ਹੈ, ਵੱਡ ਹੋਏ ਜਬ ਨਾ ਪੜਿਓ ਤਬ ਜਾਏ,
ਹੁਣ ਉਮਰ ਹੈ, ਹੁਣ ਯੋਗ ਹੈ ਇਹਨੂੰ ਪੜਾਉਣਾ, ਜੇ ਹੋਰ ਵੱਡਾ ਹੋ ਗਿਆ ਤੇ ਫਿਰ ਇਹਦੇ ਦਿਮਾਗ ਚ ਕੁਝ ਪੜ੍ਹਾਈ ਬਹਿਣੀ ਨਹੀਂ, ਹੁਣ ਉਮਰ ਹੈ ਪੜ੍ਹਨ ਦੀ, ਹੁਣ ਪੜ੍ਹਨਾ ਸ਼ੁਰੂ ਕਰੇਗਾ ਤੇ ਛੇਤੀ ਪੜ ਜਾਏਗਾ, ਹੁਣ ਯੋਗ ਉਮਰ ਹੈ, ਜੇ ਵੱਡਾ ਹੋ ਗਿਆ ਫਿਰ ਪੜ੍ਹਨਾ ਔਖਾ ਹੋਣਾ।
ਲੇ ਸੁਤ ਨਾਨਕ ਸੰਗ ਚੱਲਿਓ, ਜਹ ਪਾਰਸੀ ਬਾਲ ਪੜੈ ਮਿਲ ਬ੍ਰਿੰਦਾ,
ਪਿਤਾ ਜੀ ਨੇ ਵਿਚਾਰ ਕੀਤੀ ਤੇ ਸਤਿਗੁਰਾਂ ਨੂੰ ਚੱਲ ਨਾਨਕ ਚੱਲੀਏ, ਮਹਾਰਾਜ ਜੀ ਨੂੰ ਨਾਲ ਲਿਆ। ਨਗਰ ਦੇ ਵਿੱਚ ਹੀ ਤਲਵੰਡੀ ਵਿੱਚ ਇੱਕ ਮਕਤਬ ਸੀ ਜਿੱਥੇ ਮੌਲਵੀ ਜੀ ਫਾਰਸੀ ਪੜ੍ਹਾਉਂਦੇ ਸੀ। ਮੌਲਵੀ ਜੀ ਦਾ ਨਾਮ ਇਤਿਹਾਸਕਾਰਾਂ ਨੇ ਕੁਤਬਦੀਨ ਲਿਖਿਆ। ਤੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਂਹ ਫੜੀ ਤੇ ਪਿਤਾ ਜੀ ਮੌਲਵੀ ਜੀ ਦੇ ਕੋਲ ਸਤਿਗੁਰਾਂ ਨੂੰ ਲੈ ਗਏ।
ਬੈਸਿਓ ਮੁਲਾਣੇ ਕੇ ਜਾਏ ਸਮੀਪ,
ਤੇ ਮੁਲਾਣੇ ਦੇ ਕੋਲ ਜਾ ਕੇ ਪਿਤਾ ਜੀ ਬੈਠ ਗਏ।
ਕਹੇ ਹਿਤ ਸੋ ਬਚ ਆਰਤ ਮੰਦਾ,
ਔਰ ਬੜੇ ਪ੍ਰੇਮ ਨਾਲ ਬੋਲੇ, ਨਾਲੇ ਮਨ ਚ ਥੋੜਾ ਜਿਹਾ ਦੁੱਖ ਜਿਹਾ ਵੀ ਹੈ ਪਿਤਾ ਜੀ ਦੇ, ਵੀ ਪਾਂਧੇ ਕੋਲ ਪਾਇਆ ਸੀ ਪੜਨ ਉਹਨੇ ਪੜਾਇਆ ਨਹੀਂ ਹੈ, ਤੇ ਥੋੜਾ ਜਿਹਾ ਮਨ ਮਾਯੂਸ ਜਿਹਾ ਵੀ ਹੈ ਤੇ ਬੋਲੇ ਹਨ।
ਹੇ ਸੁਤ ਹੇਤ ਸੋ ਦੇਹੋ ਪੜਾਏ,
ਕਹਿਣ ਲੱਗੇ ਮੇ ਸੁਤ ਮੇਰੇ ਪੁੱਤਰ ਨੂੰ ਮੌਲਵੀ ਜੀ ਹੇਤ ਨਾਲ ਪੜਾ ਦਿਓ, ਪ੍ਰੇਮ ਨਾਲ ਇਹਨੂੰ ਪੜਾ ਦਿਓ।
ਇਹ ਤੂਰਨ ਹੈ ਮਤ ਬੰਦਾ,
ਇਹ ਬੜਾ ਸਿਆਣਾ, ਮੈਂ ਪਾਂਧੇ ਕੋਲ ਵੀ ਪਾਇਆ ਸੀ ਪੜ੍ਹਨੇ, ਬੜਾ ਸਿਆਣਾ, ਬੜੀ ਛੇਤੀ ਪੜ੍ਹ ਲੈਂਦਾ ਸਭ ਕੁਝ, ਬੜਾ ਵਿਦਵਾਨ ਬਣ ਸਕਦਾ ਹੈ ਇਹ ਫਾਰਸੀ ਦਾ ਅਰਬੀ ਦਾ, ਇਸ ਕਰਕੇ ਮੌਲਵੀ ਜੀ ਤੁਸੀਂ ਇਹਨੂੰ ਛੇਤੀ ਪੜਾ ਦਿਓ, ਇਹ ਬੜਾ ਸਿਆਣਾ ਤੇ ਅਕਲਮੰਦ ਹੈ।
ਰੋਜ ਪਲੋ ਮੁਝ ਦੇਹੋ ਬਤਾਏ,
ਤੇ ਮੈਨੂੰ ਤੁਸੀਂ ਇਹਦਾ ਜਿਹੜਾ ਰੋਜ਼ ਪੜਾਓਗੇ ਉਹ ਮੈਨੂੰ ਦੱਸ ਦਿਓ।
ਬੈ ਸਾਬੋ ਆਨ ਪੜੈ ਤੂੰ ਆਨੰਦਾ,
ਤੇ ਇਹਨਾਂ ਨੂੰ ਆਪਣੇ ਕੋਲ ਬਿਠਾ ਕੇ ਪੜਾ ਦਿਓ।
ਕਬਿਤ ਬੈਨ ਜੋ ਮੁਲਾ ਨੇ ਪਨੇ ਸੂਬੇ ਦਿਵਸ ਭਲੋ।
ਅੱਗੋਂ ਮੁਲਾਣਾ ਬੋਲਿਆ, ਮੁੱਲਾ ਕਹਿੰਦਾ ਪਟਵਾਰੀ ਸਾਹਿਬ ਜੀ ਆਇਆਂ ਨੂੰ ਜ਼ਰੂਰ ਪੜ੍ਹਾਵਾਂਗੇ, ਪਰ ਅੱਜ ਦਾ ਦਿਨ ਭਲਾ ਨਹੀਂ ਹੈ, ਕੱਲ੍ਹ ਦਾ ਦਿਨ ਬੜਾ ਸ਼ੁਭ ਹੈ, ਅਤੇ ਕੱਲ੍ਹ ਸਵੇਰੇ ਤੁਸੀਂ ਇਹਨਾਂ ਨੂੰ ਮੇਰੇ ਕੋਲ ਲੈ ਆਓ।
ਮਕਤਬ ਮਾਈ ਫਰਜੰਦ ਕੋ ਬਿਠਾਈਏ।
ਤੁਸੀਂ ਇੱਥੇ ਮਕਤਬ ਦੇ ਵਿੱਚ ਮੇਰੇ ਕੋਲ ਲਿਆ ਕੇ ਅਤੇ ਇਸ ਫਰਜੰਦ ਨੂੰ ਆਪਣੇ ਪੁੱਤਰ ਨੂੰ ਬਿਠਾਓ।
ਹੇਤ ਸੋ ਪੜਾਉ ਨਾ ਖਿਲਾਫ ਤੁਸ ਸੰਗ ਗਾਓ।
ਤੇ ਮੈਂ ਬੜੇ ਹੇਤ ਨਾਲ ਪ੍ਰੇਮ ਨਾਲ ਪੜਾਵਾਂਗਾ ਇਹਨੂੰ, ਬੜੇ ਪ੍ਰੇਮ ਨਾਲ ਚਾਅ ਨਾਲ ਪੜਾਵਾਂਗਾ, ਨਾ ਖਿਲਾਫ ਤੁਜ ਸੰਗ ਗਾਉ, ਤੇਰੇ ਖਿਲਾਫ ਨਹੀਂ ਗਾਵਾਂਗਾ, ਯਾਨੀ ਕਿ ਤੇਰੇ ਅਧੀਨ ਕਰਾਂਗਾ, ਤੇਰਾ ਸਤਿਕਾਰ ਕਰਨਾ ਵੀ ਇਹਨੂੰ ਸਿਖਾਵਾਂਗਾ।
ਹੇਰੋ ਹੋਸ ਬੰਦ ਅਬ ਧਾਮ ਨਿਜ ਜਾਈਏ।
ਮੈਂ ਵੇਖਾਂਗਾ ਕੱਲ ਨੂੰ ਜਦੋਂ ਪੜਾਵਾਂਗਾ ਵੀ ਇਹ ਸਿਆਣਾ ਹੈ, ਪੜਨ ਦੇ ਵਿੱਚ ਕਿਹੋ ਜਿਹੀ ਰੁਚੀ ਹੈ। ਹੁਣ ਤੁਸੀਂ ਚਲੇ ਜਾਓ ਤੇ ਕੱਲ ਨੂੰ ਫਿਰ ਮੈਂ ਇਹਨੂੰ ਪੜ੍ਹਾਈ ਸ਼ੁਰੂ ਕਰਾਵਾਂਗਾ।
ਕਾਲੂ ਤਬ ਗਯੋ ਰਹਿਣ ਪਈ ਖਾਣ ਪੀਣ ਕੀ ਉਹ ਭੋਰ, ਸੋ ਬਹੁਰ ਉੱਠ ਦੇਖੇ ਉਹ ਸੁਖਦਾਈਏ।
ਕਹਿੰਦੇ ਪਿਤਾ ਜੀ ਘਰ ਚਲੇ ਗਏ। ਕਾਲੂ ਤਬ ਗਯੋ ਰਹਿਣ ਪਈ ਖਾਣ ਪਾਨ ਕੀਓ, ਪੌਰ ਸੋ ਬਹੋਰ ਉੱਠ ਦੇਖਿਓ ਸੁਖਦਾਈਏ। ਪਿਤਾ ਜੀ ਘਰ ਚਲੇ ਗਏ ਤੇ ਰਾਤ ਪੈ ਗਈ ਸੀ, ਲੰਗਰ ਪ੍ਰਸ਼ਾਦਾ ਛਕਿਆ ਤੇ ਅਗਲਾ ਦਿਨ ਚੜਿਆ ਤੇ ਉੱਠੇ।
ਨਾਨਕ ਕੋ ਸੰਗ ਲੇ ਬੈਨ ਸੋ ਦਿਲਾਸੋ ਦੇ।
ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੂੰ ਨਾਲ ਲਿਆ ਅਗਲੇ ਦਿਨ, ਤੇ ਨਾਲੇ ਬਚਨਾਂ ਨਾਲ ਦਿਲਾਸਾ ਦਿੰਦੇ ਸਤਿਗੁਰਾਂ ਨੂੰ, ਜਿਵੇਂ ਬੱਚਿਆਂ ਨੂੰ ਹੌਸਲਾ ਦਿੰਦੇ ਆ ਸਕੂਲ ਵੇਲੇ ਭੇਜਣ ਵੇਲੇ, ਤੇ ਦਿਲਾਸਾ ਜਿਹਾ ਦਿੰਦੇ ਆ ਪਿਤਾ ਜੀ ਕਹਿ ਰਹੇ ਨੇ,
ਪੜੋ ਕਰ ਪ੍ਰੀਤ ਨੀਤ ਕਤੂ ਨਾ ਧਾਈਏ।
ਆਖਿਆ ਪੁੱਤਰ ਨਾਨਕ ਪ੍ਰੇਮ ਨਾਲ ਪੜ੍ਹੀ ਉੱਥੇ, ਇੱਧਰ ਸੱਜੇ ਖੱਬੇ ਨਾ ਦੌੜਿਆ ਫੇਰੀ ਬੱਚਿਆਂ ਦੇ ਨਾਲ, ਖੇਡਾਂ ਚ ਨਾ ਮਸਤ ਰਹੀ, ਧਿਆਨ ਨਾਲ ਪੜ੍ਹੀ। ਮੌਲਵੀ ਬੜਾ ਸਿਆਣਾ ਤੇ ਇਹਨੂੰ ਦਿਨਾਂ ਚ ਪੜ੍ਹਾਈ ਪੜ੍ਹਾ ਦੇਗਾ, ਫਾਰਸੀ ਦੇ ਅੱਖਰ ਪੜ੍ਹ ਜਾਏਗਾ, ਮੁਸਲਮਾਨਾਂ ਦਾ ਰਾਜ ਹੈ ਤੇ ਉਹਨਾਂ ਦੀ ਬੋਲੀ ਫਾਰਸੀ ਚੜੀ ਪੜੀ ਜਿਹੜੀ ਹੋਵੇ ਕਿਸੇ ਨੇ ਦੋ ਅੱਖਰ, ਤੇ ਸਰਕਾਰੀ ਦਰਬਾਰੇ ਚੰਗੀ ਵਧੀਆ ਨੌਕਰੀ ਮਿਲ ਜਾਂਦੀ ਹੈ। ਇਹਦਾ ਪਿਤਾ ਜੀ ਨਾ ਮਹਾਰਾਜ ਜੀ ਦੇ ਨਾਲ ਗੱਲਾਂ ਕਰਦੇ ਜਾ ਰਹੇ ਨੇ, ਉਹਨਾਂ ਨੂੰ ਦਿਲਾਸਾ ਦਿੰਦਿਆਂ ਜਾ ਰਹੇ ਨੇ।
ਮਕਤਬ ਆਏ ਇੱਕ ਕਾਰਿਖ ਦੀਨੋ ਕਾਲੂ।
ਤੇ ਪਿਤਾ ਜੀ ਜਦੋਂ ਮਕਤਬ ਚ ਪਹੁੰਚੇ ਜਿੱਥੇ ਫਾਰਸੀ ਪੜ੍ਹਾਉਂਦੇ ਸੀ ਮੌਲਵੀ ਜੀ, ਉੱਥੇ ਲਿਆ ਕੇ ਤੇ ਸਤਿਗੁਰੂ ਜੀ ਨੂੰ ਕੋਲ ਬਿਠਾ ਦਿੱਤਾ। ਇੱਕ ਰੁਪਈਆ, ਕਾਰਖਿਕ ਕਹਿੰਦੇ ਨੇ ਰੁਪਈਏ ਨੂੰ, ਇੱਕ ਰੁਪਈਆ ਪਿਤਾ ਜੀ ਨੇ ਉਸ ਵੇਲੇ ਮੌਲਵੀ ਜੀ ਨੂੰ ਦਿੱਤਾ।
ਕੁਛ ਕ ਮਿਠਾਈ ਬਾਂਟ ਪੱਟੀਆ ਲਿਖਾਈ ਹੈ।
ਥੋੜੀ ਜੀ ਮਠਿਆਈ ਲਿਆਂਦੇ ਸੀ, ਉਹ ਮਠਿਆਈ ਵੰਡ ਦਿੱਤੀ ਪੜਾਉਣ ਤੋਂ ਪਹਿਲਾਂ, ਤੇ ਫਿਰ ਸਤਿਗੁਰਾਂ ਨੂੰ ਫੱਟੀ ਦਿੱਤੀ ਲਿਖਣ ਵਾਸਤੇ, ਤੇ ਕਲਮ ਹੁੰਦੀ ਹੈ ਉਹ ਸ਼ਾਹੀ ਨਾਲ ਟੋਭਾ ਭਰ ਕੇ ਮੌਲਵੀ ਜੀ ਫੱਟੀ ਲਿਖਾਉਣ ਲੱਗੇ।
ਮੁੱਲਾ ਨੇ ਕਲਮ ਗਹਿ ਅਲਬ ਅਬਲ ਅਫਲ ਲਿਖੋ ਬਹੁਰ।
ਮੁੱਲਾ ਨੇ ਕਲਮ ਗਹਿ ਅਬਲ ਅਲਫ ਲਿਖ। ਕਹਿੰਦੇ ਮੁੱਲਾ ਜੀ ਨੇ ਕਲਮ ਫੜੀ ਤੇ ਕਲਮ ਦੇ ਨਾਲ ਪਹਿਲਾਂ ਅਲਫ ਲਿਖਿਆ। ਫਾਰਸੀ ਦੇ ਉਰਦੂ ਪੜ੍ਹਨਾ ਹੋਵੇ, ਫਾਰਸੀ ਪੜ੍ਹਨਾ ਹੋਵੇ, ਇਸ ਹਰਫੀ ਆਪਾਂ 35 ਅੱਖਰੀ ਕਹਿੰਦੇ ਹਾਂ ਗੁਰਮੁਖੀ ਦੀ, ਇਸ ਹਰਫੀ ਕਹਿੰਦੇ ਆ ਫਾਰਸੀ ਦੇ ਜਿਹੜੇ ਅਕਸ਼ਰ ਨੇ ਉਹਨੂੰ ਸਿਹਰਫੀ ਕਹਿੰਦੇ ਆ, ਤੇ ਸ਼ੁਰੂਆਤ ਕਰਦੇ ਨੇ ਅਲਫ ਤੋਂ। ਅਲਫ ਮੁੱਲਾ ਜੀ ਨੇ ਪਹਿਲਾਂ ਸਭ ਤੋਂ ਅਵਲ, ਅਵਲ ਦਾ ਮਤਲਬ ਹੁੰਦਾ ਪਹਿਲਾਂ, ਅਲਫ ਲਿਖ, ਅਲਫ ਲਿਖਿਆ ਏਦਾਂ ਥੋੜੀ ਜਿਹੀ ਟੇਢੀ ਜਿਹੀ ਲਕੀਰ ਜਿਹੜੀ ਖਿੱਚੀ ਹੁੰਦੀ ਹੈ ਉਹ ਅਲਫ ਲਿਖ ਦਿੱਤਾ।
ਬਹੁਰ ਸਿਹਰਫੀ ਸੋ ਸਭ ਹੀ ਪੜ੍ਹਾਈ ਹੈ।
ਪਹਿਲਾਂ ਅਲਫ ਲਿਖ ਕੇ ਮੁੜ ਕੇ ਸਾਰੀ ਸਿਹਰਫੀ, ਅਲਫ ਬੇ ਤੇ ਟੇ ਸੇ ਜ਼ੀਮ ਜ਼ੀਮ, ਏਦਾਂ ਉਹ ਸਾਰੀ ਜਿਹੜੇ ਫਾਰਸੀ ਦੇ ਅੱਖਰ ਹੁੰਦੇ ਹੈ ਉਹ ਸਾਰੇ ਅੱਖਰ ਜਿਹੜੇ ਨੇ ਮੁੱਲਾ ਜੀ ਨੇ ਸਤਿਗੁਰੂ ਜੀ ਨੂੰ ਪੜ੍ਹਾਏ, ਆਪ ਬੋਲਦੇ ਨਾਲ ਨਾਲ ਸਤਿਗੁਰਾਂ ਨੂੰ ਬੁਲਾਉਂਦੇ।
ਮੁੱਲਾ ਕੇ ਕਹਿਣ ਮੈਂ ਦੇਰ ਕੁਛ ਲਾਗੈ।
ਆਖੋ ਸਤਨਾਮ ਸ੍ਰੀ। ਮੁੱਲਾ ਕੇ ਕਹਿਣ ਮੈਂ ਦੇਰ ਕੁਛ ਲਾਗੈ ਮਾਨੋ। ਕਹਿੰਦੇ ਮੌਲਵੀ ਦੇ ਕਹਿਣ ਵਿੱਚ ਤਾਂ ਹਾਲੇ ਕੁਝ ਦੇਰ ਉਹਦੇ ਮੂੰਹ ਵਿੱਚ ਹੀ ਹੁੰਦਾ, ਉਹ ਹਾਲੇ ਕਹਿ ਹੀ ਹੁੰਦਾ ਹੁੰਦਾ, ਬੇ ਉਹਦਾ ਹਾਲੇ ਮੂੰਹ ਵਿੱਚ ਹੀ ਹੁੰਦਾ, ਸਤਿਗੁਰੂ ਜੀ ਝੱਟ ਪਹਿਲਾਂ ਉਹਦੇ ਤੋਂ ਬੋਲ ਦਿੰਦੇ ਹੈ। ਉਹਨੇ ਹਾਲੇ ਬੋਲਣਾ ਹੁੰਦਾ, ਸਤਿਗੁਰੂ ਜੀ ਪਹਿਲਾਂ ਹੀ ਬੋਲ ਦਿੰਦੇ ਹਨ, ਉਹਦੇ ਕਹਿਣ ਵਿੱਚ ਹਾਲੇ ਦੇਰੀ ਲੱਗਦੀ ਹੈ।
ਨਾਨਕ ਕੀ ਰਸਨਾ ਮੈਂ ਦੇਰ ਹੂੰ ਨਾ ਪਾਈ ਹੈ।
ਗੁਰੂ ਨਾਨਕ ਸਾਹਿਬ ਦੀ ਰਸਨਾ ਤੇ ਬੋਲਣ ਵੇਲੇ ਦੇਰੀ ਨਹੀਂ, ਉਹਦੇ ਬੋਲਣ ਚ ਦੇਰੀ, ਉਹ ਹਾਲੇ ਮੂੰਹ ਚ ਹੀ ਕਹਿ ਰਿਹਾ ਹੁੰਦਾ ਆਲਫ, ਹਾਰੇ ਪੂਰੇ ਫੱਫਾ ਨਹੀਂ ਬੋਲਿਆ ਹੁੰਦਾ ਪਿੱਛੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਹਦੇ ਤੋਂ ਪਹਿਲਾਂ ਹੀ ਝੱਟ ਬੋਲ ਦਿੰਦੇ ਆ। ਜਿਵੇਂ ਅਕਸਰ ਬੱਚਿਆਂ ਨੂੰ ਤੁਸੀਂ ਪੜ੍ਹਾਓ, ਉਹਨਾਂ ਨੂੰ ਊੜਾ ਐੜਾ ਪੜ੍ਹਾਓ ਜਾਂ ਏ ਬੀ ਸੀ, ਜਿਹੜਾ ਬੱਚਿਆਂ ਨੂੰ ਆਉਂਦੀ ਹੁੰਦੀ ਤੁਸੀਂ ਏ ਕਹੋਗੇ ਅੱਗੇ ਨਾਲ ਹੀ ਬੀ ਬੋਲ ਦਿੰਦੇ ਆ, ਊੜਾ ਕਹੋਗੇ ਨਾਲ ਹੀ ਅੱਗੇ ਐੜਾ ਕਹਿ ਦਿੰਦੇ ਆ। ਇਸ ਤਰ੍ਹਾਂ ਹਾਲਾਂਕਿ ਸਤਿਗੁਰੂ ਜੀ ਦੇ ਪਹਿਲਾਂ ਕਿਤੇ ਫਾਰਸੀ ਥੋੜੀ ਪੜ੍ਹਨ ਆਏ ਸੀ, ਪਹਿਲੇ ਦਿਨ ਆਏ ਨੇ ਮਕਤਬ ਵਿੱਚ। ਮੌਲਵੀ ਦੇ ਬੋਲਣ ਵਿੱਚ ਕੁਝ ਦੇਰੀ ਲੱਗਦੀ ਹੈ, ਸਤਿਗੁਰਾਂ ਦੇ ਬੋਲਣ ਵਿੱਚ ਦੇਰੀ ਨਹੀਂ ਲੱਗਦੀ, ਉਹ ਤਾਂ ਮੌਲਵੀ ਤੋਂ ਵੀ ਪਹਿਲਾਂ ਬੋਲ ਪੈਂਦੇ ਨੇ।
ਭਇਓ ਬਿਸਮਾ ਦੇ ਪੜਿਓ ਕਹੂੰ ਆਦਮ ਉਤੇ।
ਮੌਲਵੀ ਹੈਰਾਨ ਹੈ, ਬਿਸਮਾਦ ਹੈ, ਸੋਚਦਾ ਜਾਪਦਾ ਹੈ ਇਹ ਮੇਰੇ ਤੋਂ ਪਹਿਲਾਂ ਵੀ ਕਿਤੋਂ ਪੜ੍ਹ ਕੇ ਤਾਂ ਨਹੀਂ ਆਏ। ਪਹਿਲੇ ਦਿਨ ਬੱਚਾ ਇੱਦਾਂ ਥੋੜੀ ਪੜ੍ਹਦਾ ਹੁੰਦਾ, ਸੋਚਦਾ ਇਹ ਮੇਰੇ ਤੋਂ ਪਹਿਲਾਂ ਜਾਪਦਾ ਕਿਸੇ ਹੋਰ ਕੋਲੋਂ ਪੜ੍ਹ ਕੇ ਆਏ ਨੇ।
ਮੋਹੂ ਸੇ ਸਬਕ ਪੜੇ ਜਾਣੇ ਹੂੰ ਨਾ ਜਾਈ ਹੈ।
ਸੋਚਦਾ ਵੀ ਇਹ ਮੇਰੇ ਤੋਂ ਪਹਿਲਾਂ ਕਿਸੇ ਕੋਲ ਪੜ੍ਹ ਕੇ ਆਏ ਨੇ ਜਾਂ ਮੇਰੇ ਕੋਲੋਂ ਸਬਕ ਲੈ ਰਹੇ ਨੇ। ਉਹ ਆਪ ਹੈਰਾਨ ਹੈ ਵੀ ਮੈਂ ਇਹਨਾਂ ਨੂੰ ਸਬਕ ਦੇ ਰਿਹਾ ਜਾਂ ਇਹ ਮੈਨੂੰ ਪੇ ਸਬਕ ਦੇ ਰਹੇ ਨੇ, ਵੀ ਇਹ ਪਹਿਲਾਂ ਹੀ ਪੜ੍ਹ ਕੇ ਆਏ ਨੇ। ਉਹ ਬੜੀ ਹੈਰਾਨੀ ਨਾਲ, ਬੜੇ ਨੇ ਚੱਕਰਤ ਜਿਹਾ ਹੋਇਆ, ਮੌਲਵੀ ਨੂੰ ਸਮਝ ਨਹੀਂ ਪਈ ਆਉਂਦੀ ਇਹ ਮੇਰੇ ਕੋਲੋਂ ਪੜ੍ਹ ਰਹੇ ਨੇ, ਮੈਂ ਇਹਨਾਂ ਨੂੰ ਸਬਕ ਦੇ ਰਿਹਾ ਜਾਂ ਇਹ ਪਹਿਲਾਂ ਹੀ ਪੜ੍ਹ ਕੇ ਆਏ ਹੋਏ ਨੇ।
ਮੁਸ਼ਕਲ ਪਾਰਸੀ ਆਸਾਨ ਪੜ੍ਹੇ ਤਾਤਕਾਲ।
ਪਾਰਸੀ ਦੇ ਅੱਖਰ ਬੜੇ ਮੁਸ਼ਕਲ ਹੁੰਦੇ ਆ ਪੜ੍ਹਨੇ, ਇਹ ਤਾਂ ਝੱਟ ਪੜ੍ਹੀ ਜਾਂਦਾ ਹੈ, ਨਾਲੋ ਨਾਲ ਹੀ ਪੜ੍ਹੀ ਜਾਂਦਾ ਹੈ।
ਬਾਲਕ ਕੀ ਬੈਸ ਬੁੱਧ ਬ੍ਰਿਧ ਹੂੰ ਕੀ ਦੇਖੀਏ।
ਮੌਲਵੀ ਵੇਖਦਾ ਆਮ ਬੱਚਿਆਂ ਵਰਗੀਆਂ ਆਦਤਾਂ ਨਹੀਂ ਹਨ ਇਹਦੀਆਂ, ਜਿਵੇਂ ਬੱਚੇ ਚੰਚਲ ਹੁੰਦੇ ਆ, ਬਹਿ ਕੇ ਸੱਜੇ ਖੱਬੇ ਪੜ੍ਹਨ ਵੇਲੇ ਹੱਥ ਮਾਰੀ ਜਾਂਦੇ ਆ, ਮੂੰਹ ਇੱਧਰ ਉੱਧਰ ਕਰੀ ਜਾਂ, ਇਹ ਆਮ ਬੱਚਿਆਂ ਵਰਗਾ ਵੀ ਨਹੀਂ ਲੱਗਦਾ। ਵੇਖਣ ਨੂੰ ਬਾਲਕ ਹੈ ਪਰ ਜਿਵੇਂ ਪੜ੍ਹ ਰਿਹਾ, ਉਚਾਰਨ ਕਰ ਰਿਹਾ ਫਾਰਸੀ ਦੇ ਅੱਖਰਾਂ ਦਾ, ਇੱਦਾਂ ਜਾਪਦਾ ਜਿਵੇਂ ਬਹੁਤ ਪ੍ਰੌੜ ਅਵਸਥਾ ਵਿੱਚ ਬਜ਼ੁਰਗ ਹੋਵੇ, ਬਿਰਦ ਹੋਵੇ, ਵੱਡਾ ਹੋਵੇ, ਇੱਦਾਂ ਗੱਲਾਂ ਕਰਦਾ।
ਜ਼ੇਰ ਤੇ ਜ਼ਬਰ ਔਰ ਮਾਇਨੇ ਕਿਤਾਬ ਕੇ।
ਕਹਿੰਦੇ ਜਿੰਨੇ ਜ਼ੇਰ ਤੋਂ ਜ਼ਬਰ ਤੱਕ ਦੇ ਮਾਇਨੇ ਹੁੰਦੇ ਆ ਕਿਤਾਬ ਦੇ।
ਦਫ਼ਤਰ ਲੇਖਾ ਜਮਾ ਖਰਚ ਵੀ ਸਿੱਖੀਏ।
ਦਫ਼ਤਰ ਦਾ ਲੇਖਾ ਜੋਖਾ ਜਿਵੇਂ ਹੁੰਦਾ, ਖਰਚ ਕਰੀਦਾ, ਮੁਨਸ਼ੀ ਪੁਣਾ ਕਰੀਦਾ, ਉਹ ਪੜ੍ਹਾ ਰਿਹਾ। ਇੱਕੋ ਦਿਨ ਚ ਵੇਖ ਰਿਹਾ ਵੀ ਹੋਰ ਇਹਨਾਂ ਨੂੰ ਕੀ ਆਉਂਦਾ, ਕਿਸੇ ਹਰਫੀ ਦੇ ਝੱਟ ਪੜ੍ਹ ਦਿੱਤੀ, ਫਿਰ ਹੋਰ ਅਗਲੀ ਪੜ੍ਹਾਈ, ਜਿਹੜੇ ਬੱਚੇ ਵੱਡੇ ਬੱਚੇ ਪੜ੍ਹਦੇ ਨੇ ਉਹਨਾਂ ਵਾਲੀ ਉਹ ਨਾਲ ਨਾਲ ਪੜ੍ਹਾਉਂਦਾ, ਪਾਤਸ਼ਾਹ ਉਹਦੇ ਤੋਂ ਪਹਿਲਾਂ ਹੀ ਪੜ੍ਹ ਜਾਂਦੇ ਹਨ।
ਦਸ ਦਸ ਸਾਲ ਕੇ ਵਿਸਾਲ ਬਾਲ ਬੈਸੇ ਜੋ।
ਸੋਚਦਾ ਵੀ ਇੱਥੇ ਦਸ ਦਸ ਪੰਦਰਾਂ ਪੰਦਰਾਂ ਸਾਲਾਂ ਦੇ ਵੱਡੇ ਬੱਚੇ ਜਿਹੜੇ ਬੈਠੇ ਮੇਰੇ ਕੋਲ, ਜਿਹੜੇ ਪੜ੍ਹਦਿਆਂ ਨੂੰ ਜਿਹਨਾਂ ਨੂੰ ਪੰਜ ਪੰਜ ਸੱਤ ਸੱਤ ਸਾਲ ਹੋ ਗਏ ਨੇ,
ਪੜ੍ਹੇ ਨਾ ਸਮਾਨ ਇਸ ਕੋ ਵਰੇਖੀਏ।
ਉਹ ਬੱਚੇ ਵੀ ਇਹਦੇ ਸਮਾਨ ਨਹੀਂ ਪੜ੍ਹਦੇ, ਪਹਿਲੇ ਦਿਨ ਜੋ ਪੜ੍ਹੀ ਜਾਂਦਾ ਉਹ ਪੰਦਰਾਂ ਸਾਲ ਦੇ ਨਿਆਣੇ ਨਹੀਂ ਪੇ ਪੜ੍ਹਦੇ ਇੱਥੇ, ਜਿਹਨਾਂ ਨੂੰ ਪੰਜ ਪੰਜ ਸੱਤ ਸੱਤ ਸਾਲ ਮੇਰੇ ਕੋਲ ਪੜ੍ਹਦਿਆਂ ਲੰਘੇ ਨੇ, ਉਹ ਜੋ ਅੱਜ ਪੜ੍ਹਦੇ ਪਏ ਨੇ ਸੱਤ ਸਾਲ ਬਾਅਦ, ਇਹ ਪਹਿਲੇ ਦਿਨ ਹੀ ਸਾਰਾ ਕੁਝ ਪੜ੍ਹੀ ਜਾਂਦੇ ਹਨ।
ਮਾਨੁੱਖ ਕੋ ਕਾਮ ਨਹਿ ਔਲੀਆ ਅਵਤਾਰ ਕੋ।
ਮੌਲਵੀ ਦੀਆਂ ਅੱਖਾਂ ਅੰਦਰਲੀਆਂ ਅੱਖਾਂ ਜਿਹੜੀਆਂ ਨੇ ਨਾ, ਥੋੜੀਆਂ ਥੋੜੀਆਂ ਜਿਹੀਆਂ ਖੁੱਲਣ ਲੱਗੀਆਂ। ਕਹਿੰਦਾ ਨਹੀਂ ਬਈ ਨਹੀਂ, ਇਹ ਮਨੁੱਖ ਨਹੀਂ ਹੋ ਸਕਦੇ, ਜਾਪਦਾ ਕੋਈ ਔਲੀਆ ਜਾਂ ਪੈਗੰਬਰ ਹੈ ਜਿਹੜਾ ਇਸ ਮਨੁੱਖ ਸਰੀਰ ਦੇ ਵਿੱਚ ਆ ਕੇ ਸਾਨੂੰ ਕਿਰਤਾਰਥ ਕਰਨ ਲਈ ਪਹੁੰਚਿਆ ਹੈ। ਮੌਲਵੀ ਕਹਿ ਰਿਹਾ, ਕਿਹਾ ਸੀ ਨਾ ਪੰਡਿਤ ਜੀ ਨੇ ਇਹਨੂੰ ਹਿੰਦੂ ਵੀ ਪੂਜਣਗੇ, ਇਹਨਾਂ ਨੂੰ ਮੁਸਲਮਾਨ ਵੀ ਆਪਣਾ ਪੀਰ ਤੇ ਪੈਗੰਬਰ ਜਾਣ ਕੇ ਪੂਜਣਗੇ। ਅੱਜ ਮੌਲਵੀ ਸੋਚ ਰਿਹਾ ਇਹ ਕੋਈ ਮਾਨਵੀ ਮਨੁੱਖ ਨਹੀਂ ਹੋ ਸਕਦਾ, ਇਹ ਕੋਈ ਔਲੀਆ ਹੈ ਜਾਂ ਕੋਈ ਪੈਗੰਬਰ ਹੈ।
ਲੱਖ ਸੋ ਅਲੱਖ ਜਾਂ ਕ ਲੇਖ ਹੈ ਅਲੇਖੀਏ।
ਜਿਹੜਾ ਅਲੱਖ ਨਾ ਲਿਖਿਆ ਜਾਣ ਵਾਲਾ, ਜਿਹੜਾ ਅਲੇਖ ਨਾ ਲਿਖਿਆ ਜਾਣ ਵਾਲਾ ਹੈ।
ਸਿਫਤ ਪ੍ਰਕਾਸ਼ ਭਈ ਕਾਲੂ ਸੁਧ ਬੁੱਧ ਰਾਸ।
ਕਹਿੰਦੇ ਉਹੀ ਹੈ, ਇਹਦੀ ਸਿਫਤ ਪਹਿਲਾਂ ਹੀ, ਕਿਉਂਕਿ ਮੌਲਵੀ ਸਾਹਿਬ ਨੂੰ ਪਤਾ ਸੀ ਸ਼ਹਿਰ ਨਗਰ ਦੇ ਵਿੱਚ ਸਿਫਤ ਤਾਂ ਪਹਿਲਾਂ ਹੀ ਗੁਰੂ ਨਾਨਕ ਸਾਹਿਬ ਦੀ ਬੜੀ ਹੋ ਰਹੀ ਸੀ ਕਿ ਕਾਲੂ ਦੇ ਘਰ ਜਿਹੜਾ ਪੁੱਤਰ ਜਨਮਿਆ ਬੜਾ ਸਿਆਣਾ, ਬੜੀਆਂ ਸਿਆਣੀਆਂ ਗੱਲਾਂ ਕਰਦਾ, ਉਹ ਤਾਂ ਚਰਚੇ ਤਾਂ ਪਹਿਲਾਂ ਹੀ ਹੋ ਰਹੇ ਸਨ।
ਫਾਰਸੀ ਇਲਮ ਜੋ ਕਠਨ ਸਿੱਖਿਓ ਬੇਗਹੀ।
ਜਿਹੜਾ ਫਾਰਸੀ ਦਾ ਇਲਮ ਬੜਾ ਔਖਾ ਹੁੰਦਾ, ਘੰਟਿਆਂ ਦੇ ਵਿੱਚ ਹੀ ਸਾਰਾ ਕੁਝ ਪੜ੍ਹੀ ਜਾਂਦੇ ਬੈਠੇ ਇੱਥੇ, ਪਲਾਂ ਦੇ ਵਿੱਚ ਹੀ ਸਾਰਾ ਕੁਝ ਪੜ੍ਹੀ ਜਾਂਦੇ ਹਨ।
ਆਏ ਮੁਖ ਦੇਖੈ ਕਰੈ ਇਲਮ ਪਰਖੈ।
ਕਹਿੰਦੇ ਹੁਣ ਸਾਰੇ ਨਗਰ ਦੇ ਵਿੱਚ ਇੱਕ ਚਰਚਾ ਹੋਣ ਲੱਗ ਪਈ। ਮੌਲਵੀ ਨੇ ਕਿਹਾ ਮਹਾਰਾਜ ਤੁਸੀਂ ਪੜ੍ਹੇ, ਪਿਤਾ ਜੀ ਨੂੰ ਆਖਿਆ ਤਾਂ ਪਹਿਲਾਂ ਜੀ ਪੜ੍ਹੇ ਹੋਏ ਨੇ ਸਭ ਕੁਝ। ਘਰ ਆ ਗਏ, ਹੁਣ ਇਹ ਗੱਲ ਫੈਲ ਗਈ ਸਾਰੇ ਨਗਰ ਚ, ਲੋਕ ਜਾ ਕੇ ਵੇਖਦੇ ਆ, ਗੁਰੂ ਨਾਨਕ ਸਾਹਿਬ ਨੂੰ ਮਿਲਦੇ ਆ, ਆ ਕੇ ਇਲਮ ਦੀ ਪ੍ਰੀਖਿਆ ਕਰਦੇ ਵੀ ਵੇਖੀਏ ਫਾਰਸੀ ਆਉਂਦੀ ਹੈ, ਫਾਰਸੀ ਵਿੱਚ ਗੱਲ ਕਰਦੇ, ਸਤਿਗੁਰੂ ਜੀ ਫਾਰਸੀ ਵਿੱਚ ਉਹਨਾਂ ਨੂੰ ਜਵਾਬ ਦਿੰਦੇ।
ਸੁਣ ਸੁਣ ਬੈਨ ਕੋ ਵਿਸਾਲ ਬਿਸਮੇ ਗਈ।
ਜਿਹੜਾ ਸੁਣਦਾ ਸੁਣ ਸੁਣ ਕੇ ਹੈਰਾਨ ਹੋ ਜਾਂਦਾ, ਉਹਦੀ ਮਤ ਵਿਸਵਾਦ ਚ ਚਲੀ ਜਾਂਦੀ ਹੈ, ਨਗਰ ਦੇ ਲੋਕ ਹੈਰਾਨ ਹੋ ਰਹੇ ਨੇ।
ਮਿਲਤ ਪਰਸ ਪਰ ਕਰਤ ਸੁਜਸ ਬਾਰ।
ਆਪਸ ਵਿੱਚ ਮਿਲਦੇ ਤੇ ਮਹਾਰਾਜ ਜੀ ਦਾ ਜਸ ਕਰਦੇ ਹਨ।
ਬੈਸ ਲੱਗ ਦੇਖੀਅਤ ਸੇ ਮੁਖੀ ਬਿਸੇਖ ਹੀ।
ਕਹਿੰਦੇ ਉਮਰ ਛੋਟੀ ਹੈ ਪਰ ਦਿਮਾਗ ਵਿਸ਼ਾਲ ਹੈ, ਬੁੱਧੀ ਬੜੀ ਵਿਸ਼ਾਲ ਹੈ।
ਮਧੁਰ ਬਚਨ ਸੁਣ ਹਿੰਦੂ ਔਰ ਤੁਰਕ ਸਭ।
ਬਹੁਤ ਸਾਰੇ ਹਿੰਦੂ ਤੇ ਮੁਸਲਮਾਨ ਆ ਕੇ ਮਹਾਰਾਜ ਜੀ ਦੇ ਕੋਲ ਮਿੱਠੇ ਮਿੱਠੇ ਬਚਨ ਸੁਣਦੇ ਹਨ।
ਪ੍ਰੀਤ ਕਰ ਹਿਰਦੈ ਹਰ ਖਾਵਤ ਨਾ ਉਦੇ ਗਈ।
ਬੜੇ ਪ੍ਰੇਮ ਨਾਲ ਆ ਕੇ ਸੁਣਦੇ ਤੇ ਖੁਸ਼ ਹੁੰਦੇ ਨੇ, ਉਹਨਾਂ ਦਾ ਮਨ ਕਾਲਾ ਨਹੀਂ ਪੈਂਦਾ, ਸਗੋਂ ਰੁਚੀ ਜਾਗਦੀ ਹੈ ਵੀ ਹੋਰ ਸੁਣੀਏ।
ਮ੍ਰਦੁਲ ਮੁਦਰ ਮੁਖ ਬੋਲਤ ਹੈ ਬੈਨ ਮਾਨੋ।
ਔਰ ਸਤਿਗੁਰੂ ਜੀ ਦੇ ਮੁਖੋਂ ਮਿਰਦਲ ਕੋਮਲ ਮਿੱਠੇ ਬੋਲ ਜਿਹੜੇ ਸੁਣਦੇ ਨੇ, ਉਹਨਾਂ ਦੇ ਮਨ ਸੰਤੁਸ਼ਟ ਹੁੰਦੇ ਹਨ।
ਦੇਤ ਉਪਦੇਸ਼ ਰਿਖ ਦੇਖ ਸਿੱਖ ਆਪਣੇ।
ਕਹਿੰਦੇ ਜਿਵੇਂ ਉਪਦੇਸ਼ ਦਿੰਦੇ ਨੇ ਨਾ ਕੋਈ ਵੱਡੇ ਵੱਡੇ ਰਿਸ਼ੀਆਂ ਨੂੰ, ਏਦਾਂ ਆਪਣੇ ਕੋਲ ਆਇਆ ਨੂੰ ਮਹਾਰਾਜ ਜੀ ਉਪਦੇਸ਼ ਦਿੰਦੇ, ਆਪਣਾ ਸੇਵਕ ਸਿੱਖ ਜਾਣ ਕੇ।
ਫਾਰਸੀ ਸੋ ਮਿਲੀ ਜੋ ਨਾਮ ਕੇ ਭਜਨ ਸੰਗ।
ਮਹਾਰਾਜ ਜੀ ਫਾਰਸੀ ਵਿੱਚ ਹੀ ਹੁਣ ਉਪਦੇਸ਼ ਦਿੰਦੇ, ਫਾਰਸੀ ਵਿੱਚ ਹੀ ਪਾਤਸ਼ਾਹ ਗੱਲਾਂ ਕਰਦੇ ਜਿਹੜੀਆਂ ਪਰਮੇਸ਼ਰ ਦੇ ਨਾਮ ਦੇ ਰੰਗ ਦੇ ਭਜਨ ਚ ਮਿਲੀਆਂ ਹੋਈਆਂ।
ਗੰਗ ਜੈਸੀ ਬਾਣੀ ਕਲ ਕਲ ਮਲ ਖਾਪਨੇ।
ਕਹਿੰਦੇ ਪਵਿੱਤਰ ਬਾਣੀ ਆਪਣੇ ਮੁਖੋਂ ਉਚਾਰਦੇ ਨੇ ਜਿਹੜੀ ਕਲ ਯੁਗ, ਜਿਵੇਂ ਗੰਗਾ ਨੀ ਪਾਪ ਨਿਵਾਰਦੀ, ਏਦਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਕਲ ਯੁਗ ਦੇ ਪਾਪਾਂ ਨੂੰ ਨਿਵਾਰਦੀ ਹੈ।
ਪੰਡਿਤ ਜੋ ਵਕਤਾ ਚੂਕ ਬਾਕ ਪ੍ਰੇਮ ਮੈ।
ਕਹਿੰਦੇ ਜਿਵੇਂ ਕੋਈ ਸਿਆਣਾ ਪੰਡਿਤ ਵਕਤਾ ਹੁੰਦਾ ਨਾ, ਤੇ ਉਹ ਕੋਈ ਗੱਲ ਕਰਦਿਆਂ ਚੁੱਕਦਾ ਨਹੀਂ ਹੈ, ਬੜੀਆਂ ਦਲੀਲਾਂ ਉਦਾਹਰਣਾਂ ਦੇ ਕੇ ਸਮਝਾ ਜਾਂਦਾ ਗੱਲ, ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਬੋਲਦੇ ਨੇ ਉਕਤੀਆਂ ਜੁਗਤੀਆਂ ਸਹਿਤ। ਕਹਿੰਦੇ ਮਜਾਲ ਹੈ ਕਿਤੇ ਗੱਲ ਕਰਦਿਆਂ ਥਿੜਕ ਜਾਣ, ਪਾਤਸ਼ਾਹ ਬੜੇ ਸਹਿਜ ਦੇ ਰੰਗ ਵਿੱਚ ਆ ਕੇ ਸਭ ਨੂੰ ਬੜੀਆਂ ਪਿਆਰੀਆਂ ਅੰਮ੍ਰਿਤਮਈ ਬਾਤਾਂ ਸੁਣਾਉਂਦੇ, ਕਥਾ ਸੁਣਾਉਂਦੇ।
ਸੁੰਦਰ ਸੁਖਦ ਜੋ ਜੋਗ ਨਾਰ ਜਾਪਨੇ।
ਕਹਿੰਦੇ ਇਹੋ ਜੀ ਬਾਣੀ ਹੈ ਜਿਹੜੀ ਸੁਣ ਕੇ ਸਿੱਖਾਂ ਨੂੰ ਸੁਖ ਦਿੰਦੀ ਹੈ, ਔਰ ਗੁਰਸਿੱਖਾਂ ਦੇ ਜਪਣੇ ਯੋਗ ਬਾਣੀ ਹੈ।
ਸੁਣੈ ਹਿਤ ਲਾਏ ਨੁਤ ਗਾਏ ਕਰ ਜਾਏ ਨਾਰ।
ਜਿਹੜਾ ਸੁਣਦਾ ਮਹਾਰਾਜ ਜੀ ਦੀ ਸਿਫਤ ਕਰਦਾ ਜਾਂਦਾ ਕਰ, ਜਿਹੜਾ ਵੀ ਸੁਣਦਾ ਮਹਾਰਾਜ ਜੀ ਦੀਆਂ ਸਿਫਤਾਂ ਕਰਦਾ ਮੁੜਦਾ।
ਕਲਾਵਾਨ ਪਯੋ ਕਲ ਕੀਰਤ ਸੁਥਾਪਨੇ।
ਕਹਿੰਦੇ ਕਲਾਵਾਨ ਪੁਰਸ਼ ਹੈ ਇਸ ਕਲੀ ਕਾਲ ਦੇ ਸਮੇਂ ਵਿੱਚ ਨਿਰੰਕਾਰ ਦੀ ਕੀਰਤੀ ਦਾ ਸਥਾਪਨ ਕਰਨ ਲਈ ਸੰਸਾਰ ਵਿੱਚ ਆਏ ਹਨ।
ਸਵਈਆ ਧਾਮ ਕੇ ਕਾਮ ਤਜੇ ਟਿਗ ਜਾਵੇ ਹੇਰਤ ਮੂਰਤੀ ਭਾਵਤੀ ਜੀ ਕੀ।
ਕਹਿੰਦੇ ਘਰ ਦੇ ਕੰਮ ਕਾਰ ਛੱਡ ਕੇ ਨਾ ਲੋਕ ਸਤਿਗੁਰਾਂ ਦੇ ਕੋਲ ਆ ਜਾਂਦੇ, ਔਰ ਆ ਕੇ ਮਹਾਰਾਜ ਜੀ ਦੀ ਸੋਹਣੀ ਮੂਰਤ ਦੇ ਦਰਸ਼ਨ ਕਰਦੇ ਜੋ ਸਾਰਿਆਂ ਦੇ ਮਨਾਂ ਨੂੰ ਭਾਵਦੀ ਹੈ, ਐਸੀ ਸੁੰਦਰ ਮੂਰਤ ਜੋ ਸਭ ਦੇ ਮਨਾਂ ਨੂੰ ਭਾਵਦੀ ਹੈ।
ਬੂਝਤ ਹੈ ਬੈਨ ਸੰਦੇਹ ਉਠਾਏ।
ਕਹਿੰਦੇ ਮਹਾਰਾਜ ਜੀ ਦੇ ਕੋਲ ਆ ਕੇ ਸਵਾਲ ਕਰਦੇ ਲੋਕ, ਜੋ ਜੋ ਮਨ ਚ ਉਹਨਾਂ ਦੇ ਸੰਦੇਹ ਹੁੰਦਾ ਹੈ, ਕੋਈ ਸੰਸਾ ਹੁੰਦਾ ਹੈ, ਉਹ ਆ ਕੇ ਸਤਿਗੁਰਾਂ ਨੂੰ ਪੁੱਛਦੇ ਹਨ।
ਸੁਣੈ ਤਤ ਕਾਲ ਗਿਰਾ ਮੁਖ ਨੀਕੀ।
ਮਹਾਰਾਜ ਜੀ ਦੇ ਕੋਲੋਂ ਬੜੇ ਪਿਆਰ ਭਰੇ ਬੋਲ, ਬੜੇ ਸੁੰਦਰ ਬੋਲ ਮਹਾਰਾਜ ਜੀ ਕੋਲੋਂ ਸੁਣਦੇ, ਜਿਸ ਜਿਸ ਦਾ ਜੋ ਜੋ ਸਵਾਲ ਹੁੰਦਾ ਹੈ ਸਤਿਗੁਰਾਂ ਦੇ ਕੋਲੋਂ ਸਵਾਲ ਦਾ ਜਵਾਬ ਮਿਲ ਜਾਂਦਾ ਹੈ।
ਹੈ ਅਵਤਾਰ ਲਖਿਓ ਬਹੁ ਲੋਕਨ।
ਲੋਕਾਂ ਨੇ ਜਾਣ ਲਿਆ ਇਹ ਅਵਤਾਰ ਹਨ, ਰਾਏ ਭੋਏ ਦੀ ਤਲਵੰਡੀ ਦੀ ਹਰ ਗਲੀ ਵਿੱਚ ਹਰ ਨੁੱਕਰ ਵਿੱਚ ਇਹ ਚਰਚਾ ਹੋਣ ਲੱਗ ਪਈ ਕਿ ਬੇਦੀਆਂ ਦੇ ਘਰ ਪਿਤਾ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ ਅਕਾਲ ਪੁਰਖ ਜੀ ਅਵਤਾਰ ਧਾਰਨ ਕਰਕੇ ਆਏ ਹਨ। ਇਹ ਕੋਈ ਅਵਤਾਰੀ ਪੁਰਸ਼ ਹੈ।
ਬ੍ਰਿਧ ਬਾਧੀ ਸਰਦਾ ਸੁਦਹੀ ਕੀ,
ਸਾਰਿਆਂ ਦੇ ਹਿਰਦਿਆਂ ਵਿੱਚ ਮਹਾਰਾਜ ਜੀ ਪ੍ਰਤੀ ਸ਼ਰਧਾ ਵੱਧ ਗਈ। ਰਾਏ ਭੋਏ ਦੀ ਤਲਵੰਡੀ ਦੇ ਲੋਕਾਂ ਦੇ ਦਿਲਾਂ ਵਿੱਚ ਮਹਾਰਾਜ ਜੀ ਤੇ ਸ਼ਰਧਾ ਵੱਧ ਗਈ।
ਬੋਲਤ ਬੋਲ ਅਮੋਲ ਅਤੋਲ ਅਡੋਲ,
ਬੋਲਤ ਬੋਲ ਅਮੋਲ ਅਤੋਲ ਅਡੋਲ, ਮਤੀ ਹੈਰਾਨ ਬਲੀ ਕੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਬੋਲ ਨੇ ਨਾ, ਬੜੇ ਪਿਆਰੇ ਬੋਲ ਨੇ, ਜਿਹੜੇ ਅਮੋਲਕ ਨੇ, ਅਤੋਲ ਨਾ ਤੋਲੇ ਜਾਣ ਵਾਲੇ ਨੇ, ਅਡੋਲ ਨੇ। ਕਹਿੰਦੇ ਜਿਵੇਂ ਐਰਣ ਹੁੰਦੀ ਹੈ ਨਾ, ਅਡੋਲ ਪਈ ਜ਼ਮੀਨ ਦੇ ਉੱਤੇ, ਉੱਤੇ ਹਥੋੜਾ ਵੱਜਦਾ ਤੇ ਉਹ ਟਿਕੀ ਰਹਿੰਦੀ ਹੈ। ਏਦਾਂ ਸਤਿਗੁਰੂ ਜੀ ਦੇ ਬੋਲ ਅਡੋਲ ਹਨ। ਜੋ ਬੋਲਦੇ ਨੇ ਉਹ ਅਡੋਲ ਹੈ, ਜੋ ਬੋਲਦੇ ਨੇ ਉਹ ਅਤੋਲ ਹੈ, ਜੋ ਬੋਲਦੇ ਨੇ ਉਹ ਅਮੋਲ ਹੈ, ਉਹਦਾ ਕੋਈ ਮੁੱਲ ਨਹੀਂ ਜੋ ਸਤਿਗੁਰੂ ਜੀ ਦੇ ਬੋਲ ਹਨ।
ਦੋਹਰਾ ਲਖਨ ਲਗੇ ਜਬ ਨਰ ਕਲਾ, ਫੇਰ ਉਹ ਬਹੁਰ ਸੁਭਾਵ।
ਹੁਣ ਜਦੋਂ ਨਗਰ ਦੇ ਵਿੱਚ ਲੋਕ ਸਤਿਗੁਰਾਂ ਦੀ ਕਲਾ ਜਾਣਨ ਲੱਗ ਪਏ ਨਾ, ਸਮਝਣ ਲੱਗ ਪਏ ਵੀ ਇਹਦਾ ਅਵਤਾਰੀ ਪੁਰਸ਼ ਨੇ, ਕਲਾਵਾਨ ਪੁਰਸ਼ ਨੇ, ਸਤਿਗੁਰੂ ਜੀ ਨੇ ਆਪਣਾ ਸੁਭਾਵ ਫੇਰ ਲਿਆ, ਪੜਦਾ ਪਾਉਣਾ ਸੀ ਸਾਰਿਆਂ ਤੇ ਇੱਕਦਮ। ਫੇਰ ਜਿਹੜੇ ਫੇਰ ਸਮਝਣ ਲੱਗ ਪੈਣ, ਨਹੀਂ ਇਹ ਤਾਂ ਪਟਵਾਰੀ ਦਾ ਪੁੱਤਰ ਹੈ, ਲੁਕਾਇਆ ਹੈ ਰਤਨ, ਲੁਕਿਆ ਨਹੀਂ, ਪ੍ਰਗਟ ਹੋਣ ਲੱਗਾ, ਫਿਰ ਲੁਕਾਉਣਾ ਚਾਹੁੰਦੇ ਆ ਮਹਾਰਾਜ। ਹੁਣ ਜਦੋਂ ਵੇਖਿਆ ਵੀ ਨਗਰ ਦੇ ਸਾਰੇ ਲੋਕ ਜਾਣਨ ਲੱਗ ਪਏ ਨੇ ਸਤਿਗੁਰਾਂ ਦੀ ਕਲਾ ਨੂੰ, ਮਹਾਰਾਜ ਜੀ ਨੇ ਫਿਰ ਆਪਣਾ ਸੁਭਾਵ ਫੇਰ ਲਿਆ। ਖੇੜੀ ਇਹੋ ਜਿਹੀ ਵਰਤਾਈ ਪਾਤਸ਼ਾਹ ਨੇ, ਆਪਣਾ ਸੁਭਾਵ ਫੇਰ ਲਿਆ। ਕਿਵੇਂ ਫੇਰਿਆ ਦੱਸਦੇ ਨੇ।
ਪਏ ਬਾਲ ਅਨਜਾਨ ਸੇ ਕੀਨੋ ਆਪਣ ਛਪਾਵ,
ਜਿਵੇਂ ਕੋਈ ਅਣਜਾਣ ਜਿਹਾ ਬੱਚਾ ਹੁੰਦਾ, ਭੋਲਾ ਜਿਹਾ, ਸਿੱਧਰਾ, ਜਿਵੇਂ ਕਹਿੰਦੇ ਨਾ ਸਿੱਧਰਾ ਬੱਚਾ ਹੁੰਦਾ, ਏਦਾਂ ਦੇ ਮਹਾਰਾਜ ਜੀ ਹੋ ਗਏ, ਸਿੱਧਰੇ ਜੇ ਹੋ ਗਏ, ਬਿਲਕੁਲ ਆਪਣਾ ਆਪ ਛੁਪਾ ਲਿਆ। ਹੁਣ ਬੋਲਦੇ ਹੀ ਨੀ ਕਿਸੇ ਨਾਲ, ਕੋਈ ਆਵੇ ਮਹਾਰਾਜ ਜੀ ਚੋਪੀ ਕਰੇ ਰਹਿੰਦੇ, ਲੇਟ ਜਾਂਦੇ ਜ਼ਮੀਨ ਤੇ, ਚਾਦਰ ਲੈ ਲੈਂਦੇ ਤਨ ਤੇ, ਕਿਸੇ ਨਾਲ ਖੇਡਦੇ ਨਹੀਂ ਹਨ, ਕਿਸੇ ਨਾਲ ਬੋਲਦੇ ਨਹੀਂ ਹਨ, ਏਦਾਂ ਦਾ ਸੁਭਾਅ ਬਣਾ ਲਿਆ ਮਹਾਰਾਜ ਜੀ ਨੇ। ਹੈਰਾਨ ਹਨ ਸਾਰੇ, ਇਹ ਕੀ ਹੋ ਰਿਹਾ ਹੈ। ਅਖੀਰ ਉਹ ਮੌਲਵੀ ਵੀ ਆਇਆ ਚੱਲ ਕੇ, ਜਿਹਨੂੰ ਮਹਾਰਾਜ ਜੀ ਨੇ ਉਪਦੇਸ਼ ਦੇਣਾ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।